जुगाद्गुरे नमः, सतगुरे नमः, श्री गुरुदेव नमः, दास तुम हाथ जोड़ के संगत के चरणा च मथा टेक दे, अपने गुनाह की माफी लई अरदास बेनती करता है। संगत ही समर्था है बख्शन दी, बख्शन दी कृपालता करो, संगत दे बख्शे नूं गुरु साहब भी बख्श देंदे हैं।
लेखे कते ना छोटिए, किन किन बोलन हार,
बख्शन हार बख्श लै नानक पार उतार। लेखा कदे ना छुटिए, खिन खिन भुलन हार। इस तुक दे विच गुरु नानक साहब उपदेश कर रहे हैं। इस लेखे तो असी बच नहीं सकते, छुट नहीं सकते। केड़े लेखे तो? खिन खिन भुलन हार। खिन कहंदे ने घड़ी पालन, भुलन हार भुलिया आ। कोई ऐसा काम कर रहा है, कोई ऐसी किरिया अपना ली है जिस दे नाल कोई नुकसान हो रहा है। गुरु नानक साहब उपदेश करते हैं, बिना उस अकाल पुरुष दे बख्शिया इस भवसागर तो पार नहीं कोई जा सकता। हुण केड़ी भुल है जड़ी असी कर रहे हां, और केड़ी ऐसी चीज है जड़ी बख्शी जा सकती है, और केड़ी ओ सुंदर वस्तु है जिस दा सानू भुगतान देना पेगा, यानी कि लेखा देना पेगा, जिस तो असी बच नहीं सकते। सो आज दे मजमून दे विच गुरु साहब स्पष्ट कर रहे हैं, एक अरदास है उस अकाल पुरख दे अगे, एक बेनती, एक फरियाद। वो बेनती कैसी होनी चाहिदी, किस दे अगे होनी चाहिदी, और केड़ी बेनती जड़ी है दरगाह दे विच कबूल कर ली जांदी है। आज दा मजमून गुरु साहब स्पष्ट करनगे इस शब्द दे राही। इस जगत दे विच असी विचार करदे हां पहला कि असी केड़ी ऐसी चीज है जड़ी खिन खिन भुलन हार नूं स्पष्ट करदी है। जदों मनुखा जन्म हुंदा है, ए जीवात्मा जो है इस इंसानी जामे नूं लै करके इस जगत दे विच अवतार लैंदी है, ते उस नूं इस चोले नूं स्थिर रखण वास्ते कोई ना कोई किरिया अपनानी पैंदी है, यानी सूक्ष्म तो सूक्ष्म रूप दे विच भी उस नूं कोई ना कोई कर्म करना पैंदा है। कर्म तो बच नहीं सकदी, और कर्म दा इस नूं भुगतान अवश्य देना पैंदा है। तो सब तो पहला मजमून है, कुछ ऐसियां चीजां ने जिहड़ियां कि सानूं करनियां पैणगियां इस मनुखे जन्म नूं कायम रखण वास्ते। अगर असी इस जन्म नूं स्थिर रखना चाहते हां, इस तो कम लेना चाहते हां, तो सानू कुछ ना कुछ खर्च करना पेगा। जिस तरीके दे नाल असी कार नूं चलांदे हां, तो उस दे विच पेट्रोल पाना पैंदा, कुछ कीमत देनी पैंदी है, तां ही जा करके कार जो है चलदी है। अगर असी अपनी मंजिल ते पहुंचना चाहते हां, तो जिथे मशीन दा यानी कि कार दा होना जरूरी है, उत्थे पेट्रोल दा होना भी जरूरी है। उसे तरीके दे नाल ए मशीन जड़ी है इंसान दी ए जरूरी है। ए 84 लाख जड़े सुंदर सूट बनाए गए ने इस रचना दे विच तिन्ना लोकां दे अधीन, ओ त्रिलोकी नाथ जो है उसने ए जो मशीन दिती है इंसान रूपी मशीन, इस नूं चलाण वास्ते प्राण शक्ति भी दिती गई है। ए प्राण शक्ति जड़ी है इस चोले नूं चलांदी है। जदों ए चोले चो ए शक्ति निकल जांदी है, ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਪੈਟਰੋਲ ਖਤਮ ਹੋ ਜਾਏ ਤੇ ਕਾਰ ਖੜੀ ਹੋ ਜਾਂਦੀ ਹੈ, ਉਸ ਨੂੰ ਧਿੱਕਾ ਮਾਰਨਾ ਪੈਂਦਾ ਪਰ ਉਹ ਆਪਣੇ ਆਪ ਚੱਲਦੀ ਨਹੀਂ ਹੈ। ਉਸੇ ਤਰੀਕੇ ਦੇ ਨਾਲ ਇਹ ਮਸ਼ੀਨ ਦੇ ਵਿੱਚੋਂ ਜਦੋਂ ਪ੍ਰਾਣ ਸ਼ਕਤੀ ਚਲੀ ਜਾਂਦੀ ਹੈ ਤੇ ਇਹ ਮਸ਼ੀਨ ਕਿਸੇ ਕੰਮ ਦੀ ਨਹੀਂ ਰਹਿ ਜਾਂਦੀ। ਤਾਂ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਇੱਕ ਬਹੁਤ ਐਸੀ ਆਵਸ਼ਕ ਵਸਤੂ ਹੈ ਜਿਹੜੀ ਕਿ ਸਾਨੂੰ ਲਾਗੂ ਕਰਨੀ ਪੈਂਦੀ ਹੈ। ਉਹ ਕਿਸ ਤਰੀਕੇ ਦੇ ਨਾਲ ਰੂਹਾਨੀਅਤ ਦਾ ਜਿਹੜਾ ਵਿਸ਼ੇ ਹੈ ਇਸ ਸਥੂਲ ਲੋਕ ਤੋਂ ਥੋੜਾ ਜਿਹਾ ਅਲੱਗ ਲੈ ਕਰਕੇ ਅਰਥ ਪ੍ਰਗਟ ਹੁੰਦਾ। ਕਿਸ ਤਰੀਕੇ ਦੇ ਨਾਲ ਇਹ ਪ੍ਰਾਣ ਸ਼ਕਤੀ, ਜਿਸ ਤਰੀਕੇ ਨਾਲ ਅਸੀਂ ਸਾਹ ਲੈਂਦੇ ਹਾਂ, ਇਸ ਚੋਲੇ ਨੂੰ ਕਾਇਮ ਰੱਖਣ ਵਾਸਤੇ ਪਾਣੀ ਦੀ ਲੋੜ ਪੈਂਦੀ ਹੈ, ਕੁਛ ਭੋਜਨ ਦੀ ਵੀ ਲੋੜ ਪੈਂਦੀ ਹੈ, ਯਾਨੀ ਕਿ ਊਰਜਾ ਦੀ। ਇਹ ਸਾਰੀਆਂ ਵਸਤੂਆਂ ਜਿਹੜੀਆਂ ਨੇ ਇਸ ਕਾਲ ਦੀ ਨਗਰੀ ਤੋਂ ਜਿਹੜਾ ਥਾਲ ਉਸਨੇ ਸਜਾ ਕਰਕੇ ਸਾਡੇ ਸਾਹਮਣੇ ਰੱਖਿਆ ਉਹਦੇ ਵਿੱਚੋਂ ਸਾਨੂੰ ਇਹ ਵਸਤੂਆਂ ਲੈਣੀਆਂ ਪੈਂਦੀਆਂ। ਅਗਰ ਇਹ ਵਸਤੂਆਂ ਅਸੀਂ ਨਾ ਲਈਏ ਤੇ ਇਹ ਚੋਲਾ ਕਾਇਮ ਨਹੀਂ ਰਹਿ ਸਕਦਾ। ਯਾਨੀ ਕਿ ਇਸ ਚੋਲੇ ਨੂੰ ਚਲਾਉਣ ਵਾਸਤੇ ਜਿਹੜੀ ਪੂੰਜੀ ਅਸੀਂ ਖਰਚ ਕਰ ਰਹੇ ਹਾਂ, ਇਹ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਖਿਲ ਖਿੰਡ ਭੁੱਲਣ ਹਾਰ ਹੈ, ਇਹ ਤੂੰ ਭੁੱਲ ਕਰ ਰਿਹਾ। ਯਾਨੀ ਕਿ ਇਹ ਭੁੱਲ ਬਹੁਤ ਜ਼ਰੂਰੀ ਹੈ, ਇਹ ਭੁੱਲ ਕੀਤੇ ਬਿਨਾਂ ਅਸੀਂ ਇਸ ਮਜ਼ਮੂਨ ਨੂੰ ਸਮਝ ਨਹੀਂ ਸਕਦੇ, ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਨਹੀਂ ਸਕਦੇ। ਸੋ ਪਹਿਲੀ ਭੁੱਲ ਜਿਹੜੀ ਹੈ ਇਹ ਆਵਸ਼ਕ ਹੋ ਗਈ, ਪਰ ਇਸ ਦਾ ਭੁਗਤਾਨ ਦੇਣਾ ਪਏਗਾ। ਉਹਨਾਂ ਨੇ ਸਭ ਸਪਸ਼ਟ ਕਰਦੇ ਨੇ ਕਿ ਤੂੰ ਇਹ ਨਾ ਸੋਚ ਕਿ ਤੂੰ ਇਸ ਲੇਖੇ ਤੋਂ ਬਚ ਜਾਏਗਾ, ਛੁੱਟ ਜਾਏਗਾ। ਯਾਨੀ ਕਿ ਸਾਹ ਲੈਂਦੇ ਆ ਜਦੋਂ ਤੇ ਕਿਤਨੇ ਹੀ ਜੀਵਾਤਮਾ ਜਿਹੜੀਆਂ ਨੇ ਜਿਵਾ ਕਰ ਦਿੱਤੀਆਂ ਜਾਂਦੀਆਂ। ਇੱਕ ਪਾਣੀ ਦੇ ਘੁੱਟ ਦੇ ਵਿੱਚ ਕਰੋੜਾਂ ਹੀ ਜੀਵਾਤਮਾ ਮੌਜੂਦ ਨੇ। ਇਸ ਵਕਤ ਇਸ ਵਾਯੂ ਮੰਡਲ ਦੇ ਵਿੱਚ, ਇਸ ਧਰਤੀ ਦੇ ਉੱਪਰ ਚਾਰੋ ਪਾਸੇ ਨਜ਼ਰ ਮਾਰ ਕਰਕੇ ਦੇਖ ਲਓ, ਜਿਨ੍ਹਾਂ ਦੇ ਕੋਲ ਤੀਸਰੀ ਅੱਖ ਮੌਜੂਦ ਹੈ ਬੜੇ ਅੱਛੇ ਤਰੀਕੇ ਦੇ ਨਾਲ ਦੇਖ ਰਹੇ ਨੇ ਕਿ ਇਹ ਸਾਰਾ ਵਾਯੂ ਮੰਡਲ ਜਿਹੜਾ ਹੈ ਰੂਹਾਂ ਨਾਲ ਭਰਿਆ ਹੋਇਆ। ਇੱਕ ਸੂਈ ਦੀ ਨੋਕ ਅਗਰ ਪ੍ਰਿਥਵੀ ਤੇ ਰੱਖੀ ਜਾਏ ਤੇ ਉਸ ਨੋਕ ਦੇ ਤੱਲੇ ਵੀ ਕਈ ਜੀਵਾਤਮਾ ਤੜਫ ਰਹੀਆਂ ਹੋਣਗੀਆਂ। ਵਿਚਾਰ ਕਰਕੇ ਦੇਖ ਲਓ, ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਈ। ਯਾਨੀ ਕਿ ਜਿਤਨੇ ਵੀ ਅਨਾਜ ਦੇ ਦਾਣੇ ਨਜ਼ਰ ਆ ਰਹੇ ਨੇ, ਜਿਸ ਤੋਂ ਫਸਲ ਪੈਦਾ ਹੁੰਦੀ ਹੈ, ਜਿਸ ਦਾਣੇ ਤੋਂ ਫਸਲ ਨਹੀਂ ਬਣ ਸਕਦੀ, ਪੌਦਾ ਨਹੀਂ ਬਣ ਸਕਦਾ, ਉਸ ਦੇ ਅੰਦਰ ਰੂਹ ਨਹੀਂ ਹੈ। ਅਗਰ ਉਸ ਦੇ ਅੰਦਰ ਰੂਹ ਮੌਜੂਦ ਹੈ ਤਾਂ ਉਸਦਾ ਅੰਕੁਰ ਅਵਸ਼ ਫੁੱਟੇਗਾ ਔਰ ਉਸਦਾ ਪੌਦਾ ਬਣੇਗਾ। ਇਸ ਤੋਂ ਸਪਸ਼ਟ ਹੋ ਜਾਂਦਾ ਕਿ ਇਹ ਜਿਹੜੀ ਰਚਨਾ ਰਚੀ ਗਈ ਹੈ, ਇਸ ਦੇ ਵਿੱਚ ਕੁਛ ਗੁਨਾਹ ਜਿਹੜੇ ਨੇ ਬੜੇ ਜ਼ਰੂਰੀ ਨੇ। ਇਹ ਸਾਰੇ ਹੀ ਗੁਨਾਹ ਹਨ। ਯਾਨੀ ਕਿ ਜੀਵਾਤਮਾ ਜੀਵਾਤਮਾ ਨੂੰ ਕਤਲ ਕਰਕੇ ਖਾ ਕਰਕੇ ਹੀ ਜਿੰਦਾ ਇਸ ਜਗਤ ਦੇ ਵਿੱਚ ਵਿਚਰਨ ਕਰ ਸਕਦੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਸਾਰਾ ਲੇਖਾ ਤੇਰਾ ਜਮ੍ਹਾਂ ਕੀਤਾ ਜਾ ਰਿਹਾ, ਹਰ ਇੱਕ ਜੀਵਾਤਮਾ ਦਾ ਤੈਨੂੰ ਹਿਸਾਬ ਦੇਣਾ ਪਏਗਾ। ਹੁਣ ਵਿਚਾਰ ਕਰੀ ਜਾਓ ਇਸ ਦੇ ਨਾਲ ਹੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਖਿੰਨ ਖਿੰਨ ਹਰ ਪਲ ਇਹ ਕਰਮਾਂ ਨੂੰ ਅਸੀਂ ਜਮ੍ਹਾਂ ਕਰਦੇ ਜਾ ਰਹੇ ਹਾਂ। ਔਰ ਦੂਸਰਾ ਗੁਨਾਹ ਕਿਹੜਾ ਹੈ? ਇਸ ਜਗਤ ਦੇ ਵਿੱਚ ਆ ਕਰਕੇ ਜਦੋਂ ਜੀਵਾਤਮਾ ਉਸ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰਨਾ ਚਾਹੁੰਦੀ, ਯਾਨੀ ਕਿ ਕੋਈ ਐਸੀ ਕਿਰਿਆ ਨੂੰ ਅਪਣਾ ਰੱਖਿਆ ਹੈ ਜਿਸ ਕਿਰਿਆ ਦੇ ਨਾਲ ਉਹ ਪਰਮਾਤਮਾ ਨੂੰ ਭੁੱਲੀ ਬੈਠਾ, ਉਸ ਨੂੰ ਇਸ ਰਸਤੇ ਦੀ ਖਬਰ ਨਹੀਂ, ਇਸ ਦਰ ਦਾ ਪਤਾ ਨਹੀਂ ਕਿ ਕਿਸ ਜਗ੍ਹਾ ਪਰਮਾਤਮਾ ਮੌਜੂਦ ਹੈ, ਇਨਸਾਨੀ ਜਨਮ ਦਾ ਕਿਆ ਲਾਭ ਹੈ, ਕਿਸ ਕਰਕੇ ਤੂੰ ਅਵਤਾਰ ਲੈ ਕਰਕੇ ਇਸ ਧਰਤੀ ਤੇ ਪ੍ਰਗਟ ਹੋਇਆ ਹੈ, ਤੇ ਉਹ ਜਿਹੜੀ ਕਿਰਿਆ ਅਪਣਾ ਰਿਹਾ ਉਸ ਦੇ ਨਾਲ ਉਹ ਪਰਮਾਤਮਾ ਤੋਂ ਦੂਰ ਜਾ ਰਿਹਾ। ਕਿਸ ਤਰੀਕੇ ਦੇ ਨਾਲ? ਕਿ ਉਸ ਦੇ ਨਾਲ ਵੀ ਉਸ ਦੇ ਕਰਮ ਬਣ ਰਹੇ ਨੇ। ਯਾਨੀ ਕਿ ਸੰਸਾਰ ਦਾ ਕਾਰ ਵਿਵਹਾਰ ਕਰਦੇ ਹੋਏ ਜਿਹੜੀ ਵਸਤੂਆਂ ਔਰ ਸੰਬੰਧਾਂ ਨੂੰ ਅਸੀਂ ਇਕੱਤਰ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਵੀ ਸਾਰਾ ਦਾ ਸਾਰਾ ਗੁਨਾਹ ਹੈ, ਅਪਰਾਧ ਹੈ। ਔਰ ਇਹ ਦੂਸਰੇ ਤਰੀਕੇ ਦਾ ਅਪਰਾਧ ਜਿਹੜਾ, ਇਹਦਾ ਵੀ ਤੈਨੂੰ ਲੇਖਾ ਦੇਣਾ ਪਏਗਾ। ਯਾਨੀ ਕਿ ਇਹ ਅਪਰਾਧ ਸਾਡੇ ਕੋਲ ਅਣਜਾਣੇ ਦੇ ਵਿੱਚ ਹੋ ਰਿਹਾ। ਬਹੁਤ ਸਾਰੀਆਂ ਜੀਵਾਤਮਾ ਨੇ ਜਿਨ੍ਹਾਂ ਨੂੰ ਇਸ ਭੇਦ ਦਾ ਪਤਾ ਨਹੀਂ ਹੈ ਔਰ ਸੰਸਾਰ ਦੇ ਵਿੱਚ ਸਿਰਫ ਭੋਗ ਵਿਲਾਸ ਨੂੰ, ਵਸਤੂ ਔਰ ਸੰਬੰਧਾਂ ਨੂੰ ਹੀ ਸਭ ਕੁਝ ਸਮਝ ਕਰਕੇ ਆਪਣੀ ਪ੍ਰਾਣ ਸ਼ਕਤੀ ਯਾਨੀ ਕਿ ਆਪਣੀ ਹਸਤੀ ਨੂੰ ਮਿਟਾ ਰਹੇ ਨੇ। ਤੇ ਇਹ ਦੂਸਰਾ ਗੁਨਾਹ ਜਿਹੜੀਆਂ ਜੀਵਾਤਮਾ ਕਰ ਰਹੀਆਂ ਨੇ, ਇਹ ਅਣਜਾਣੇ ਦੇ ਵਿੱਚ ਕਰ ਰਹੀਆਂ ਨੇ, ਭੁੱਲੀਆਂ ਹੋਈਆਂ ਨੇ। ਤੀਸਰਾ ਗੁਨਾਹ ਉਹ ਨੇ ਜਿਹੜੀਆਂ ਕਿ ਜੀਵਾਤਮਾ ਇਸ ਵਕਤ ਸਤਸੰਗ ਦੇ ਵਿੱਚ ਮੌਜੂਦ ਨੇ, ਜਿਹੜੇ ਪੂਰਨ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਗਈਆਂ। ਉਹਨਾਂ ਨੇ ਸਤਸੰਗ ਦੇ ਵਿੱਚ ਉਹਨਾਂ ਦੀ ਅਕਾਲ ਪੁਰਖ ਦੀ ਬਾਣੀ ਨੂੰ, ਸੱਚਖੰਡ ਦੀ ਬਾਣੀ ਨੂੰ ਸੁਣ ਲਿਆ। ਉਹਨਾਂ ਨੂੰ ਪਤਾ ਚੱਲ ਗਿਆ ਕਿ ਭੇਦ ਕੀ ਹੈ ਸ੍ਰਿਸ਼ਟੀ ਦਾ, ਕਿਸ ਤਰੀਕੇ ਦੇ ਨਾਲ ਸ੍ਰਿਸ਼ਟੀ ਚੱਲ ਰਹੀ ਹੈ, ਕੌਣ ਚਲਾਉਣ ਵਾਲਾ ਹੈ ਔਰ ਸਾਡਾ ਫਰਜ਼ ਕੀ ਹੈ, ਕੀ ਉਪਦੇਸ਼ ਅਕਾਲ ਪੁਰਖ ਨੇ ਸਤਿਗੁਰ ਦੇ ਜ਼ਰੀਏ ਸਾਡੀ ਝੋਲੀਆਂ 'ਚ ਤਕਸੀਮ ਕੀਤਾ ਹੈ ਔਰ ਅਸੀਂ ਕਰ ਕੀ ਰਹੇ ਹਾਂ। ਜਿਹੜੀ ਵੀ ਜੀਵਾਤਮਾ ਜਿਸ ਨੇ ਇਸ ਨਿਯਮ ਨੂੰ ਜਾਣ ਲਿਆ, ਇਸ ਹੁਕਮ ਨੂੰ ਸੁਣ ਲਿਆ, ਚਾਹੇ ਉਸਨੇ ਜਾਣ ਕਰਕੇ ਸੁਣਿਆ, ਚਾਹੇ ਅਣਜਾਣੇ ਸੁਣਿਆ, ਚਾਹੇ ਕਿਸੇ ਤੀਸਰੇ ਵਿਅਕਤੀ ਦੇ ਮੁਖਾਰਬਿੰਦ ਚੋਂ ਉਸਨੇ ਸੁਣ ਰਿਹਾ, ਯਾਨੀ ਕਿ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਜਿਹੜੀ ਤਾਕਤ ਹੈ ਅਕਾਲ ਪੁਰਖ, ਔਰ ਅਕਾਲ ਪੁਰਖ ਦੀ ਤਾਕਤ ਸਤਿਗੁਰੂ ਦੇ ਅੰਦਰ ਪ੍ਰਗਟ ਆ ਔਰ ਸਤਿਗੁਰੂ ਨੇ ਜੋ ਉਪਦੇਸ਼ ਦੇ ਦਿੱਤਾ ਸਤਸੰਗ ਦੇ ਵਿਚ ਆ ਕਰਕੇ ਉਹ ਅਟਲ ਹੈ, ਨਿਯਮ ਹੈ, ਯਾਨੀ ਕਿ ਅਦਾਲਤ ਦਾ ਹੁਕਮ ਹੈ, ਹਰ ਸਰਕਾਰ ਨੂੰ ਇਹ ਮੰਨਣਾ ਪੈਂਦਾ। ਸਰਕਾਰਾਂ ਕਿਹੜੀਆਂ ਨੇ ਰੂਹਾਨੀਅਤ ਦੇ ਵਿਚ? ਅਨੰਤ ਮੰਡਲਾਂ ਦੇ ਵਿਚ ਇਹ ਸਰਕਾਰਾਂ ਮੌਜੂਦ ਨੇ ਔਰ ਉਹ ਸਾਰੀਆਂ ਹੀ ਸਰਕਾਰਾਂ ਜਿਹੜੀਆਂ ਨੇ ਸਤਿਗੁਰੂ ਦੇ ਅੱਗੇ ਆ ਕਰਕੇ ਕਲਮ ਲੈ ਕਰਕੇ ਬੈਠਦੀਆਂ ਨੇ। ਜਦੋਂ ਉਹ ਸਤਸੰਗ ਦੇ ਵਿਚ ਆ ਕਰਕੇ ਹੁਕਮ ਕਰਦੇ ਨੇ, ਉਹ ਸਾਰੇ ਹੀ ਹੁਕਮ ਜਿਹੜੇ ਨੇ ਇਹ ਸਾਰੇ ਮੰਡਲਾਂ ਦੇ ਉਪਰ ਲਾਗੂ ਹੁੰਦੇ ਨੇ, ਚਾਹੇ ਕੋਈ ਇਸ ਨੂੰ ਮੰਨੇ ਚਾਹੇ ਕੋਈ ਨਾ ਮੰਨੇ। ਪਰਮਾਤਮਾ ਦੀ ਕੋਈ ਪੂਜਾ ਕਰੇ ਚਾਹੇ ਕੋਈ ਨਾ ਕਰੇ, ਉਸਦਾ ਵਿਰਦ ਹੈ ਕਿ ਉਸਨੇ ਸਭ ਦੀ ਪਾਲਣਾ ਕਰਨੀ ਹੈ ਔਰ ਉਹ ਆਪਣੇ ਗੁਣ ਦੇ ਉਪਰ ਪੂਰਾ ਹੈ, ਯਾਨੀ ਕਿ ਉਹ ਸਭ ਨੂੰ ਰਿਜ਼ਕ ਦੇ ਰਿਹਾ। ਪੱਥਰ ਦੇ ਅੰਦਰ ਜਿੱਥੇ ਹਵਾ ਵੀ ਨਹੀਂ ਜਾਂਦੀ ਉਸਦਾ ਵੀ ਭੋਜਨ ਉਸਨੇ ਉਸਦੇ ਜੰਮਣ ਤੋਂ ਪਹਿਲਾਂ ਹੀ ਉਸ ਸਥਾਨ ਤੇ ਰੱਖਿਆ ਹੋਇਆ। ਬਿੱਛੂ ਨੂੰ ਦੇਖੋ, ਬਿੱਛੂ ਕੀ ਕਰਦਾ? ਜਦੋਂ ਉਸਦੇ ਬੱਚੇ ਹੁੰਦੇ ਨੇ ਨਾ, ਤੇ ਮਾਂ ਜਿਹੜੀ ਹੈ ਉਹ ਦੁਆਰ ਨੂੰ ਬੰਦ ਕਰਕੇ ਆਪਣੀ ਹਸਤੀ ਨੂੰ ਮਿਟਾ ਦਿੰਦੀ ਹੈ ਕਿ ਜਦੋਂ ਇਹ ਬੱਚੇ ਆਣਗੇ, ਹੋਸ਼ ਨੂੰ ਸੰਭਾਲਣਗੇ, ਇਹਨਾਂ ਨੂੰ ਭੋਜਨ ਦੀ ਜ਼ਰੂਰਤ ਪਏਗੀ ਔਰ ਇਹ ਭੋਜਨ ਕਿੱਥੋਂ ਲੈਣਗੇ? ਉਹਨਾਂ ਦੇ ਅੰਦਰ ਤਾਕਤ ਨਹੀਂ, ਸਮਰੱਥਾ ਨਹੀਂ ਇਸ ਸੰਸਾਰ ਚੋਂ ਭੋਜਨ ਨੂੰ ਹਾਸਲ ਕਰਨ ਦਾ, ਤੇ ਉਹ ਕੀ ਕਰਦੀ ਹੈ? ਦੁਆਰ ਨੂੰ ਬੰਦ ਕਰਕੇ ਆਪਣੀ ਹਸਤੀ ਮਿਟਾ ਦਿੰਦੀ ਹੈ, ਯਾਨੀ ਕਿ ਮੁਰਦਾ ਹੋ ਜਾਂਦੀ ਹੈ। ਉਹ ਬੱਚੇ ਜਿਹੜੇ ਨਿਕਲਦੇ ਨੇ ਨਾ, ਉਹ ਬੱਚੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਖਾਂਦੇ ਨੇ ਔਰ ਉਸ ਤੋਂ ਬਾਅਦ ਜਾ ਕਰਕੇ ਉਸ ਬਿੱਖ ਤੋਂ ਬਾਹਰ ਨਿਕਲਦੇ ਨੇ। ਤੇ ਵਿਚਾਰ ਕਰਕੇ ਦੇਖ ਲਓ, ਉਸ ਪਰਮਾਤਮਾ ਨੇ ਆਉਣ ਵਾਲੀ ਜੀਵਾਤਮਾ ਤੋਂ ਪਹਿਲੇ ਹੀ ਸਮੱਗਰੀ ਦੇ ਦਿੱਤੀ ਹੈ। ਥੰਨਾ ਦੇ ਵਿਚ ਪਹਿਲੇ ਹੀ ਦੁੱਧ ਆ ਜਾਂਦਾ, ਬੱਚਾ ਬਾਅਦ ਵਿਚ ਪੈਦਾ ਹੁੰਦਾ। ਇਹ ਕਿਸ ਦੀ ਲੀਲਾ ਹੈ? ਇਹ ਅਕਾਲ ਪੁਰਖ ਦੀ ਲੀਲਾ ਹੈ ਔਰ ਬੜੇ ਢੰਗ ਦੇ ਨਾਲ ਇਹ ਸ੍ਰਿਸ਼ਟੀ ਚਲਾਈ ਜਾ ਰਹੀ ਹੈ। ਸੋ ਜਿਹੜੇ ਹੁਕਮ ਦੇ ਦਿੱਤੇ, ਬਾਗ ਦੇ ਵਿਚ ਫੁੱਲ ਤੋੜਨ ਦੀ ਸਜ਼ਾ ਹੈ। ਅਗਰ ਕਿਸੇ ਨੇ ਉਸ ਹੁਕਮ ਨੂੰ ਨਹੀਂ ਜਾਣਿਆ ਤੇ ਸਾਰਾ ਬਾਗ ਉਜਾੜ ਦੇ, ਭੁਗਤਾਨ ਤੇ ਉਸ ਨੂੰ ਵੀ ਦੇਣਾ ਪਏਗਾ। ਪਰ ਅਸੀਂ ਇਸ ਚੀਜ਼ ਤੇ ਵਿਚਾਰ ਕਰ ਸਕਦੇ ਹਾਂ ਕਿ ਸ਼ਾਇਦ ਉਹਦੀ ਸਜ਼ਾ ਦੇ ਵਿਚ ਕੁਝ ਕਟੌਤੀ ਹੋ ਜਾਏ ਜਾਂ ਬਖਸ਼ ਦਿੱਤਾ ਜਾਏ। ਪਰ ਅਗਰ ਕਿਸੇ ਨੂੰ ਪਤਾ ਸੀ ਕਿ ਬਾਗ ਦੇ ਵਿਚ ਫੁੱਲ ਤੋੜਨੇ ਦੀ ਸਜ਼ਾ ਹੈ, ਫਿਰ ਅਗਰ ਉਸਨੇ ਇੱਕ ਕਲੀ ਵੀ ਤੋੜੀ ਹੈ ਤੇ ਉਹ ਬਖਸ਼ਿਆ ਨਹੀਂ ਜਾਏਗਾ, ਯਾਨੀ ਕਿ ਉਸ ਨੂੰ ਭੁਗਤਾਨ ਦੇਣਾ ਪਏਗਾ। ਸੋ ਪਹਿਲੀ ਤੁਕ ਦੇ ਵਿਚ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ। ਇਹ ਸਾਰੇ ਉਦਾਹਰਣਾਂ ਦੇ ਨਾਲ ਸਾਰਾ ਮਜ਼ਮੂਨ ਅੱਜ ਦਾ ਸਪਸ਼ਟ ਹੋ ਜਾਂਦਾ ਕਿ ਇੱਕ ਗੁਨਾਹ ਜਿਹੜਾ ਹੈ ਇਸ ਚੋਲੇ ਦੇ ਵਿਚ ਕਾਇਮ ਰੱਖਣ ਵਾਸਤੇ ਸਾਨੂੰ ਕਰਨਾ ਬਹੁਤ ਜ਼ਰੂਰੀ ਹੈ, ਉਸ ਤੋਂ ਅਸੀਂ ਛੁੱਟ ਨਹੀਂ ਸਕਦੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਦੇ ਨਾਲ ਹੀ ਤੂੰ ਇਹ ਵੀ ਵਿਚਾਰ ਕਰ, ਜਿੱਥੇ ਇਹ ਸਰੀਰ ਦਾ ਪੋਸ਼ਣ ਕਰਨ ਵਾਸਤੇ ਤੂੰ ਇਹ ਗੁਨਾਹ ਕਰ ਰਿਹਾ, ਇਹਦੀ ਸੀਮਾ ਹੋ ਜਾਏ, ਯਾਨੀ ਕਿ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਇਸ ਜਗਤ ਦੇ ਵਿਚ, ਇਸ ਸੰਸਾਰ ਦੇ ਵਿਚ, ਇਸ ਕਾਲ ਰੂਪੀ ਥਾਲ ਦੇ ਵਿਚੋਂ ਤੂੰ ਸੰਸਾਰ ਰੂਪ ਤੋਂ ਉਹ ਚੀਜ਼ ਲੈਣੀ, ਉਤਨੀ ਲੈਣੀ ਜਿਤਨੀ ਕਿ ਚੋਲੇ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਹੈ। ਥੋੜਾ ਜਿਹਾ ਹੋਰ ਵਿਚਾਰ ਕਰੀਏ ਕਿ ਕਿਆ ਅਸੀਂ ਸਿਰਫ ਉਤਨਾ ਹੀ ਇਸ ਥਾਲ ਦੇ ਵਿਚੋਂ ਲੈਂਦੇ ਹਾਂ ਜਿਤਨਾ ਸਾਨੂੰ ਜ਼ਰੂਰਤ ਹੈ? ਤਾਂ ਨਹੀਂ, ਅਸੀਂ ਇੱਥੇ ਵੀ ਇੱਕ ਬਹੁਤ ਵੱਡਾ ਗੁਨਾਹ ਕਰ ਰਹੇ ਹਾਂ। ਬਹੁਤ ਸਾਰੇ ਇਸ ਸੰਕਾਰ ਦੇ ਵਿਚ ਮੌਜੂਦ ਨੇ ਕਿ ਅਸੀਂ ਮਾਸ ਨਹੀਂ ਖਾਂਦੇ। ਬਹੁਤ ਅੱਛੀ ਗੱਲ ਹੈ ਕਿ ਬਹੁਤ ਸਾਰੇ ਕਰਮਾਂ ਤੋਂ ਬਚ ਗਏ, ਇਤਨੇ ਕਰਮਾਂ ਤੋਂ ਬਚ ਗਏ ਕਿ ਅਸੀਂ ਹੋਰ ਬਹੁਤ ਸਾਰੇ ਕਰਮ ਕਰ ਵੀ ਰਹੇ ਹਾਂ, ਉਹਨਾਂ ਤੋਂ ਕਿਸ ਤਰੀਕੇ ਦੇ ਨਾਲ ਬਚ ਜਾਂਗੇ? ਗੁਰੂ ਨਾਨਕ ਸਾਹਿਬ ਉਸ ਨੂੰ ਵੀ ਸਪਸ਼ਟ ਕਰ ਰਹੇ ਨੇ ਕਿ ਜਦੋਂ ਕੋਈ ਜੀਵਾਤਮਾ ਅਗਰ ਉਸਨੂੰ ਭੋਜਨ ਦੀ ਜ਼ਰੂਰਤ ਹੈ ਦੋ ਰੋਟੀਆਂ ਦੀ ਔਰ ਉਹ ਖਾ ਰਿਹਾ ਚਾਰ, ਤੇ ਬਾਕੀ ਦਾ ਹਰ ਕੋਰ ਜਿਹੜਾ ਹੈ ਇਸ ਸਰੀਰ ਦੇ ਵਾਸਤੇ ਜ਼ਹਿਰ ਹੈ, ਯਾਨੀ ਕਿ ਸਰੀਰ ਦੇ ਮਤਲਬ ਕਿਸੇ ਨੇ ਇਹ ਵਿਚਾਰ ਹੀ ਨਹੀਂ ਕੀਤਾ। ਅਸੀਂ ਨਾਮ ਲੈ ਆਏ, ਅੰਮ੍ਰਿਤ ਛਕ ਲਿਆ, ਸਤਿਗੁਰੂ ਦੀ ਫੋਟੋ ਲਗਾ ਲਈ, ਧੂਪ ਬੱਤੀ ਦੇ ਦੀ, ਇਹ ਕੋਈ ਰੂਹਾਨੀਅਤ ਨਹੀਂ ਹੈ, ਨਾ ਇਹ ਰੂਹਾਨੀਅਤ ਦੇ ਵਿਸ਼ੇ ਦੇ ਉਪਰ ਹੁਕਮ ਅਨੁਸਾਰ ਅਸੀਂ ਕਿਰਤ ਕਰ ਰਹੇ ਹਾਂ, ਅਸੀਂ ਹੁਕਮ ਤੋਂ ਹੀ ਬਾਹਰ ਹਾਂ। ਯਾਨੀ ਕਿ ਰੂਹਾਨੀਅਤ ਦਾ ਜਿਹੜਾ ਮਜ਼ਬੂਨ ਹੈ ਉਹ ਆਪਣੀ ਹਸਤੀ ਨੂੰ ਮਿਟਾਉਣ ਦਾ ਹੈ। ਹਸਤੀ ਨੂੰ ਮਿਟਾਉਣ ਦਾ ਮਤਲਬ ਇਹ ਨਹੀਂ ਹੈ ਕਿ ਸਰੀਰ ਦਾ ਨਾਸ ਕਰ ਦੇਣਾ, ਸਰੀਰ ਨੂੰ ਕਾਇਮ ਰੱਖਣ ਵਾਸਤੇ ਜਿਹੜੀ ਊਰਜਾ ਦੀ ਲੋੜ ਹੈ ਉਹ ਸਿਰਫ ਉਤਨੀ ਚਾਹੀਦੀ ਹੈ ਜਿਤਨੀ ਕਿ ਇਸ ਸਰੀਰ ਨੂੰ ਜ਼ਰੂਰਤ ਹੈ, ਔਰ ਜਿਤਨੀ ਵੀ ਅਸੀਂ ਇਸ ਨੂੰ ਫਾਲਤੂ ਦੀ ਊਰਜਾ ਦਿੰਦੇ ਹਾਂ ਇਹ ਸਰੀਰ ਦੇ ਨਾਲ ਬਲਾਤਕਾਰ ਹੈ। ਬਲਾਤਕਾਰ ਨੂੰ ਅਸੀਂ ਬੜੇ ਅੱਛੇ ਢੰਗ ਨਾਲ ਸਮਝਦੇ ਹਾਂ, ਇਸ ਜਗਤ ਦੇ ਵਿਚ ਕਿਤਨਾ ਵੱਡਾ ਗੁਨਾਹ ਸਮਝਿਆ ਜਾਂਦਾ ਬਲਾਤਕਾਰ ਨੂੰ ਔਰ ਉਸਦੀ ਸਜ਼ਾ ਵੀ ਕਿਤਨੀ ਭਿਆਨਕ ਦਿੱਤੀ ਜਾਂਦੀ ਹੈ, ਔਰ ਇਸ ਤੋਂ ਵੀ ਉੱਤੇ ਸਜ਼ਾ ਜਿਹੜੀ ਰੂਹਾਨੀਅਤ ਦੇ ਵਿਚ ਦਿੱਤੀ ਜਾਂਦੀ ਹੈ ਉਸ ਕਾਲ ਨੇ ਇਸ ਦੀ ਤੈਅ ਕੀਤੀ ਹੈ। ਜਿਹੜਾ ਵੀ ਜੀਵਾਤਮਾ ਇਸ ਜਗਤ ਦੇ ਵਿਚ ਆ ਕਰਕੇ ਬਲਾਤਕਾਰ ਨੂੰ ਅਪਣਾਉਂਦਾ ਇਸ ਕਿਰਿਆ ਕਰਨ ਵਾਲੇ ਦਾ ਅੱਧਾ ਕਰਮ ਦਾ ਬੋਝ ਜਿਹੜਾ ਉਹ ਜੀਵਾਤਮਾ ਚੁੱਕਦੀ ਹੈ ਔਰ ਅੱਧਾ ਬੋਝ ਜਿਹੜਾ ਹੈ ਇੰਦਰ ਮਹਾਰਾਜ ਜੀ ਨੂੰ ਚੁੱਕਣਾ ਪੈਂਦਾ ਹੈ, ਕਿਉਂਕਿ ਇੰਦਰ ਜੀ ਨੇ ਇਸ ਧਰਤੀ ਦੇ ਉੱਪਰ ਇਸ ਬਲਾਤਕਾਰ ਦੀ ਪ੍ਰਥਾ ਨੂੰ ਗੌਤਮ ਰਿਸ਼ੀ ਦੀ ਪਤਨੀ ਅਹਿਲਿਆ ਦੇ ਨਾਲ ਕਰਕੇ ਜੋ ਹੈ ਕਾਇਮ ਕੀਤਾ ਸੀ। ਤੋ ਇਹ ਸ੍ਰਿਸ਼ਟੀ ਦੇ ਵਿਚ ਵਿਚਾਰ ਕਰਕੇ ਦੇਖੋ ਕਿਤਨਾ ਭਿਆਨਕ ਜੜਾ ਹੈ। ਇੰਦਰ ਨੂੰ ਵੀ ਇਹ ਕਰਮਾਂ ਦਾ ਬੋਝ ਚੁੱਕਣਾ ਪੈ ਜਾਂਦਾ ਜਿਹੜਾ ਕਿ ਉਸਨੇ ਅਣਜਾਣੇ ਦੇ ਵਿਚ ਆ ਕਰਕੇ ਜਾਂ ਜਾਣ ਕਰਕੇ ਇੱਕ ਕਿਰਿਆ ਨੂੰ ਅਪਣਾਇਆ ਸੀ। ਤੇ ਵਿਚਾਰ ਕਰਕੇ ਦੇਖ ਲਓ ਇਸ ਸਰੀਰ ਦੇ ਨਾਲ ਅਸੀਂ ਜੋ ਕੁਛ ਇਸ ਨੂੰ ਫਾਲਤੂ ਦੀ ਊਰਜਾ ਦਿੰਦੇ ਹਾਂ ਇੱਕ ਤਰੀਕੇ ਦਾ ਬਲਾਤਕਾਰ ਹੈ। ਇਸ ਸਰੀਰ ਦੀ ਕਿਆ ਹਾਲਤ ਹੁੰਦੀ ਹੋਏਗੀ ਜਰਾ ਵਿਚਾਰ ਕਰਕੇ ਦੇਖੋ ਜਿਸਲੇ ਇਸ ਦੇ ਉੱਪਰ ਜ਼ਹਿਰ ਸੁੱਟ ਦਿੱਤਾ ਜਾਂਦਾ ਔਰ ਇਸ ਜ਼ਹਿਰ ਨੂੰ ਇਸ ਨੂੰ ਬਾਹਰ ਕੱਢਣ ਵਾਸਤੇ ਕਿਤਨੀ ਮਿਹਨਤ ਕਰਨੀ ਪੈਂਦੀ ਹੈ। ਅਸੀਂ ਭਜਨ ਦੀ ਗੱਲ ਕਰਦੇ ਹਾਂ, ਭਜਨ ਅਸੀਂ ਕਦੋਂ ਔਰ ਕਿਸ ਤਰੀਕੇ ਦੇ ਨਾਲ ਕਰਾਂਗੇ। ਫਰਿਆਦ ਆਈ ਹੈ ਕਿ ਸਾਨੂੰ ਨੀਂਦ ਆ ਜਾਂਦੀ ਹੈ, ਹੁਣ ਵਿਚਾਰ ਕਰਕੇ ਦੇਖੋ ਕਿ ਇਹ ਸਾਨੂੰ ਨੀਂਦ ਕਿਉਂ ਆਉਂਦੀ ਹੈ। ਅਸੀਂ ਨਾਈਟ ਸ਼ੋਅ ਦੇਖਣਾ ਹੋਵੇ ਇੱਕ ਫਿਲਮ ਦਾ ਤੇ ਅਸੀਂ ਦੁਪਹਿਰ ਤੋਂ ਤਿਆਰੀ ਸ਼ੁਰੂ ਕਰ ਦਿੰਦੇ ਹਾਂ, 2 ਘੰਟੇ 3 ਘੰਟੇ ਸੋ ਜਾਂਦੇ ਹਾਂ। ਕਿਉਂ ਭਾਈ, ਅਸੀਂ ਰਾਤ ਨੂੰ ਜਾਗਣਾ, ਇੱਕ ਫਿਲਮ ਦੇਖਣੀ ਹੈ। ਹੁਣ ਵਿਚਾਰ ਕਰਕੇ ਦੇਖੋ ਅਗਰ ਦੁਪਹਿਰ ਨੂੰ ਅਸੀਂ ਨਾ ਸੋ ਸਕੇ, ਆਰਾਮ ਨਹੀਂ ਕਰ ਸਕੇ ਤੇ ਜਦੋਂ ਅਸੀਂ ਰਾਤੀ 2 ਵਜੇ ਆਉਂਦੇ ਹਾਂ ਵਾਪਸ ਤੇ ਅਗਲੇ ਦਿਨ 2 ਵਜੇ ਤੱਕ ਸੁੱਤੇ ਰਹਿੰਦੇ ਹਾਂ, ਕਿਤਨਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ ਅਸੀਂ ਉਹ ਸਾਰੇ ਹੁਕਮ ਜੜੇ ਇੱਕ ਪਾਸੇ ਰੱਖ ਦਿੰਦੇ ਹਾਂ। ਅਗਰ ਕੋਈ ਪੁੱਛਦਾ ਤੇ ਉਹਦੀ ਸਫਾਈ ਕੀ ਦਿੰਦੇ ਹਾਂ, ਭਾਈ ਅਸੀਂ ਨਾਈਟ ਸ਼ੋਅ ਦੇਖ ਕਰਕੇ ਆਏ ਸੀ, ਸਰੀਰ ਥੱਕਿਆ ਸੀ ਇਸ ਕਰਕੇ ਮੈਂ ਉੱਠ ਨਹੀਂ ਸਕਿਆ। ਯਾਨੀ ਕਿ ਸਾਰੇ ਜ਼ਰੂਰੀ ਕੰਮ ਜੜੇ ਨੇ ਤਿਲਾਂਜਲੀ ਦੇ ਤੀ। ਕਿਸ ਵਾਸਤੇ? ਸਿਰਫ ਔਰ ਸਿਰਫ ਇੱਕ ਝੂਠੀ ਰੀਲ ਦੇਖਣ ਵਾਸਤੇ, ਜਿਸ ਰੀਲ ਨੇ ਮਨ ਦੀ ਵਿਰਤੀ ਨੂੰ ਫੈਲਾ ਦਿੱਤਾ, ਇੱਕ ਐਸੀ ਵਿਰਤੀ ਫੈਲਾ ਦਿੱਤੀ ਔਰ ਅੰਤ ਕਰਨ ਦੇ ਵਿੱਚ ਐਸੇ ਸੰਸਕਾਰ ਭਰ ਦਿੱਤੇ। ਕੁਛ ਸੀਨ ਐਸੇ ਹੁੰਦੇ ਨੇ ਕਿ ਤਾ ਜਨਮ ਸਾਰੀ ਉਮਰ ਜਦੋਂ ਵੀ ਖਿਆਲ ਆ ਜਾਵੇ ਉਸ ਤੋਂ ਮੁਤਲਕ ਅਸੀਂ ਉਹਨਾਂ ਗੱਲਾਂ ਨੂੰ ਜੜਿਆ ਭੁੱਲ ਨਹੀਂ ਸਕਦੇ, ਆਪਣੇ ਦਿਲੋ ਦਿਮਾਗ ਚੋਂ ਕੱਢ ਨਹੀਂ ਸਕਦੇ। ਯਾਨੀ ਕਿ ਇੱਕ ਪਾਸੇ ਅਸੀਂ ਅਹੰਕਾਰ ਮਖੋਟਾ ਲਗਾ ਕੇ ਬੈਠੇ ਹਾਂ ਕਿ ਸੁਰਤ ਸਮੇਟ ਰਹੇ ਹਾਂ ਭਜਨ ਲਈ, ਗੁਰੂ ਕੋਲੋਂ ਉਪਦੇਸ਼ ਲਿਆ, ਨਾਮ ਲੈ ਕਰਕੇ ਆਏ ਹਾਂ, ਪਰ ਦੂਸਰੇ ਪਾਸੇ ਵਿਚਾਰ ਕਰਕੇ ਦੇਖੀਏ, ਕਿਆ ਅਸੀਂ ਇਹ ਰੀਲਾਂ ਦੇਖਣੀਆਂ ਬੰਦ ਕਰ ਦਿੱਤੀਆਂ? ਕਿਆ ਟੀਵੀ ਨੂੰ ਦੇਖਣਾ ਬੰਦ ਕਰਤਾ? ਕਿਆ ਕਦੀ ਆਪਣੀ ਨਜ਼ਰ ਨੂੰ ਨਿੱਚਾ ਕਰਕੇ ਅਸੀਂ ਇਸ ਜਗਤ ਦੇ ਵਿੱਚ ਵਿਚਰਨ ਕੀਤਾ? ਅਸੀਂ ਤੇ ਅੱਖਾਂ ਫਾੜ ਕਰਕੇ ਇਸ ਜਗਤ ਤੋਂ ਨਿਕਲਦੇ ਹਾਂ ਕਿ ਮਜ਼ਾਲ ਹੈ ਕੋਈ ਪਰਾਇਆ ਰੂਪ ਜਾਂ ਆਕਾਰ ਸਾਡੀ ਨਜ਼ਰ ਤੇ ਦੇਖੇ ਬਿਨਾਂ ਨਿਕਲ ਜਾਵੇ, ਯਾਨੀ ਕਿ ਭੋਗ ਕੀਤੇ ਬਿਨਾਂ ਜਾ ਨਹੀਂ ਸਕਦਾ। ਤੇ ਵਿਚਾਰ ਕਰਕੇ ਦੇਖ ਲਓ ਇਹ ਸਾਰੇ ਦੇ ਸਾਰੇ ਕਰਮ ਜੜੇ ਨੇ ਅੰਤਰ ਦੇ ਵਿੱਚ ਇਕੱਤਰਿਤ ਹੋ ਰਹੇ ਨੇ, ਇਹਨਾਂ ਦਾ ਅਸੀਂ ਭੁਗਤਾਨ ਕਰਨਾ ਹੈ। ਔਰ ਦੂਸਰੇ ਪਾਸੇ ਅਸੀਂ ਕਹਿੰਦੇ ਹਾਂ ਸਾਨੂੰ ਨੀਂਦ ਆ ਜਾਏਗੀ। ਯਾਨੀ ਕਿ ਇਸ ਸੁਰਤ ਨੂੰ ਫੈਲਾਉਣ ਦੇ ਕੰਮ ਨੂੰ ਅਪਣਾਉਣ ਗਈ ਕਿਰਿਆ ਜੜੀ ਹੈ ਉਸਦੇ ਲਈ ਤੇ ਅਸੀਂ ਤਿਆਰੀ ਕਰ ਲਈ। ਯਾਨੀ ਕਿ 12 ਘੰਟੇ ਪਹਿਲੇ ਔਰ 12 ਘੰਟੇ ਬਾਅਦ ਦੇ ਵਿੱਚ 24 ਘੰਟੇ ਤਬਾਹ ਕਰ ਦਿੱਤੇ, ਸਾਰੀ ਉਮਰ ਦੇ ਸੰਸਕਾਰ ਭਰ ਲਿੱਤੇ ਸਿਰਫ ਇੱਕ ਰੀਲ ਵਾਸਤੇ। ਇਹ ਤਿਆਰੀ ਕੀਤੀ ਔਰ ਜਦੋਂ ਆ ਕਰਕੇ ਅਸੀਂ ਭਜਨ ਤੇ ਬੈਠਦੇ ਹਾਂ ਉਸ ਦੀ ਅਸੀਂ ਕੀ ਤਿਆਰੀ ਕੀਤੀ ਹੈ? ਕਦੀ ਵਿਚਾਰ ਕਰਕੇ ਦੇਖਿਆ ਅਸੀਂ ਭਜਨ ਤੇ ਕਦੋਂ ਬੈਠਦੇ ਹਾਂ? ਸਾਰੇ ਦਿਨ ਦਾ ਜਿਹੜਾ ਕਾਰ ਵਿਵਹਾਰ ਹੈ ਸਾਰਾ ਕਰਦੇ ਹਾਂ, ਜਿਹੜਾ ਸਰੀਰ ਦੀ ਤਾਕਤ ਨਿਚੜ ਜਾਂਦੀ ਹੈ ਨਾ ਔਰ ਗਲੇ ਤੱਕ ਭੋਜਨ ਨੂੰ ਭਰ ਲੈਂਦੇ ਹਾਂ। ਭੋਜਨ ਨੂੰ ਪਚਣ ਵਾਸਤੇ ਜਗ੍ਹਾ ਦੀ ਲੋੜ ਹੈ, ਹਵਾ ਦੀ ਲੋੜ ਹੈ, ਇਤਨੀ ਵੀ ਜਗ੍ਹਾ ਅਸੀਂ ਗਲੇ ਦੇ ਵਿੱਚ ਗੁੰਜਾਇਸ਼ ਨਹੀਂ ਛੱਡਦੇ, ਅਸੀਂ ਡਕਾਰ ਆਉਂਦਾ ਤੇ ਸਾਰਾ ਅੰਦਰ ਦਾ ਭੋਜਨ ਮੂੰਹ ਦੇ ਵਿੱਚ ਆ ਜਾਂਦਾ, ਖੱਟੇ ਡਕਾਰ ਆਉਂਦੇ ਨੇ, ਜ਼ਹਿਰ ਬਣਿਆ ਪਿਆ ਔਰ ਹਵਾ ਸਾਡੀ ਪਾਸ ਨਹੀਂ ਆਉਂਦੀ। ਵਿਚਾਰ ਕਰਕੇ ਦੇਖ ਲਓ ਸਾਡੇ ਗਲਿਆਂ ਦਾ ਕੀ ਹਾਲ ਹੈ, ਸਾਡੇ ਪੇਟ ਦਾ ਕੀ ਹਾਲ ਹੈ ਔਰ ਕਿਸ ਤਰੀਕੇ ਦੇ ਅਜੀਬ ਅਜੀਬ ਪੋਜ ਬਣਾ ਕਰਕੇ ਅਸੀਂ ਭਜਨ ਤੇ ਬੈਠਦੇ ਹਾਂ। ਇਸ ਨੂੰ ਭਜਨ ਕਿਹਾ ਜਾਂਦਾ? ਇਸ ਨੂੰ ਸੁਰਤ ਸਮੇਟਣਾ ਕਿਹਾ ਜਾਂਦਾ? ਇਸ ਨੂੰ ਨਾਮ ਕਿਹਾ ਜਾਂਦਾ ਜਾਂ ਇਸ ਨੂੰ ਸਤਿਗੁਰੂ ਕਿਹਾ ਜਾਂਦਾ? ਕਿਆ ਸਤਿਗੁਰੂ ਦੇ ਕਲਾਸ ਚੋਂ ਅਸੀਂ ਇਹ ਸਿੱਖ ਕਰਕੇ ਆਏ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਸੁਰਤ ਨੂੰ ਸਮੇਟ ਲਵਾਂਗੇ? ਔਰ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਕਾਲ ਦਾ ਜਿਹੜਾ ਝਗੜਾ ਹੈ ਸਾਨੂੰ ਨੀਂਦ ਆ ਜਾਂਦੀ ਹੈ, ਸਾਨੂੰ ਸਵਾ ਦਿੰਦਾ। ਵਿਚਾਰ ਕਰਕੇ ਦੇਖੋ ਜਿਹੜਾ ਗਲੇ ਤੱਕ ਭੋਜਨ ਭਰਿਆ ਹੋਇਆ ਉਸ ਨੂੰ ਪਚਾਉਣ ਵਾਸਤੇ ਅਸੀਂ ਚੂਰਨ ਦੀਆਂ ਗੋਲੀਆਂ ਪਾ ਰਹੇ ਹਾਂ, ਚੁਸ ਚੁਸ ਕਰਦੇ ਹੋਏ ਬੈਠੇ ਹਾਂ, ਇਹ ਭਜਨ ਕਰ ਰਹੇ ਹਾਂ, ਸੁਰਤ ਨੂੰ ਸਮੇਟ ਰਿਹਾ। ਯਾਨੀ ਕਿ ਇੱਕ ਫਾਲਤੂ ਦਾ ਕੰਮ ਅਗਰ 24 ਘੰਟੇ ਦੇ ਵਿੱਚ ਹੈ ਵੇ ਤੇ ਉਸ ਨੂੰ ਅਸੀਂ ਸੰਗਿਆ ਦਿੱਤੀ ਹੈ ਭਜਨ ਦੀ। ਸਾਰੀ ਜ਼ਿੰਦਗੀ ਦੇ ਦੌੜ ਭੱਜ ਕੰਮ ਸਾਰੇ ਕਰਕੇ ਜਦੋਂ ਸਰੀਰ ਟੁੱਟ ਗਿਆ ਤੇ ਆ ਕੇ ਪਾਲਥੀ ਮਾਰ ਕੇ ਬੈਠ ਗਏ ਔਰ ਨੀਂਦ ਨਹੀਂ ਆਏਗੀ ਤੇ ਕਿਆ ਹੋਏਗਾ? ਸਰੀਰ ਦੀ ਸ਼ਕਤੀ ਸਾਰੀ ਤਾਂ ਗਵਾ ਆਏ ਅਸੀਂ ਸੰਸਾਰ ਨੂੰ ਭੋਗਣ ਦੇ ਵਿੱਚ। ਕਿਸ ਤਰੀਕੇ? ਸਿਰਫ ਇੰਦਰੀ ਦਾ ਭੋਗ ਨਹੀਂ ਹੈ, ਅਸੀਂ ਅਗਰ ਜਿਹੜਾ ਭੋਜਨ ਪਾਇਆ ਉਸ ਨੂੰ ਪਚਾਉਣ ਵਾਸਤੇ ਤਾਕਤ ਦੀ ਲੋੜ ਹੈ। ਜਦੋਂ ਭੋਜਨ ਇਸ ਸਰੀਰ ਦੇ ਅੰਦਰ ਚਲਾ ਜਾਂਦਾ 3 ਘੰਟੇ ਤੱਕ ਸਰੀਰ ਦੀ ਸਾਰੀ ਤਾਕਤ ਜਿਹੜੀ ਹੈ ਇਸ ਨੂੰ ਪਚਾਉਣ ਦੇ ਵਿੱਚ ਲੱਗਦੀ ਹੈ। ਤੇ ਕਦੀ ਕੋਈ ਖਾਲੀ ਪੇਟ ਆ ਕਰਕੇ ਭਜਨ ਕਰਨ ਵਾਸਤੇ ਬੈਠਾ? ਕਦੀ ਕਿਸੇ ਨੇ ਵਿਚਾਰ ਕੀਤਾ ਕਿ ਮੈਂ ਭਜਨ ਕਰਨਾ ਚਾਹੁੰਦਾ ਵਾਂ, ਪਰਮਾਤਮਾ ਨੂੰ ਮਿਲਣਾ ਚਾਹੁੰਦਾ ਵਾਂ? ਇਹ ਸਾਰੇ ਦਾ ਸਾਰਾ ਭਰਮ ਜਿਹੜਾ ਮਖੋਟਾ ਲਗਾ ਕਰਕੇ ਇਸ ਲੋਕ ਦੇ ਵਿੱਚ ਅਸੀਂ ਬਿਲਕੁਲ ਇਸ ਤਰੀਕੇ ਦੇ ਨਾਲ ਆਪਣੀ ਹਸਤੀ ਮਿਟਾ ਰਹੇ ਹਾਂ। ਖਿੰਨ ਖਿੰਨ ਭੁੱਲਣ ਹਾਰ ਇਹ ਸਾਰੇ ਕਰਮ ਜੋ ਅਸੀਂ ਇਕੱਠੇ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ, ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਗਗਨ ਦਮਾਮਾ ਬਾਜਿਓ ਪੜੋ ਨਿਸ਼ਾਨੋ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਚੂਜਨ ਕੋ ਤਾਓ। ਇਹ ਕਿਹੜੇ ਨਗਾੜੇ ਵੱਜ ਰਹੇ ਨੇ? ਇਹ ਦੋਨੋਂ ਅੱਖਾਂ ਦੇ ਪਿੱਛੇ ਨਜ਼ਰ ਮਾਰ ਕਰਕੇ ਦੇਖੋ, ਇਹ ਨਗਾੜੇ ਵੱਜ ਰਹੇ ਨੇ। ਇਹ ਸਿਰਫ ਮਨੁੱਖੇ ਜਨਮ ਦੇ ਵਿੱਚ ਨਗਾੜੇ ਵੱਜਦੇ ਨੇ, ਹੋਰ ਕਿਸੇ ਜੂਨ ਦੇ ਵਿੱਚ ਜਨਮ ਦੇ ਵਿੱਚ ਆ ਕਰਕੇ ਅਸੀਂ ਚਾਹ ਕਰਕੇ ਵੀ ਕੁਛ ਹਾਸਲ ਨਹੀਂ ਕਰ ਸਕਦੇ, ਕੁਛ ਇਸ ਨਗਾੜਿਆਂ ਦੀ ਆਵਾਜ਼ ਨਹੀਂ ਸੁਣ ਸਕਦੇ। ਤੇ ਕਹਿੰਦੇ ਨੇ ਖੇਤ ਜੋ ਮਾਂਡਿਓ ਸੂਰਮਾ ਆਪ ਜੂਜਨ ਕੋ ਤਾਓ, ਸੂਰਮੇ ਆ ਕਰਕੇ ਖਲੋ ਗਏ ਨੇ ਮੈਦਾਨੇ ਜੰਗ ਦੇ ਵਿੱਚ। ਸੂਰਮੇ ਕਿਹੜੇ ਨੇ? ਮਨ ਦੀ ਤਾਕਤ ਆ ਕਰਕੇ ਖਲੋ ਗਈ ਹੈ ਮੈਦਾਨ ਦੇ ਵਿੱਚ। ਕਹਿੰਦੇ ਨੇ ਅਗਰ ਤੂੰ ਸੂਰਮਾ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ, ਕਿਹੜਾ ਦੀਨ ਕੌਣ ਹੈ ਇੱਥੇ? ਇਹ ਦੀਨ ਹੈ ਆਤਮਾ, ਆਤਮਾ ਕੈਦ ਕੀਤੀ ਗਈ ਹੈ ਇਸ ਪਿੰਜਰੇ ਚੋ, ਕੈਦ ਚੋ ਆਜ਼ਾਦ ਕਰਾਉਣ ਵਾਸਤੇ ਤੂੰ ਸੂਰਮਾ ਬਣ। ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਇਹ ਖੇਤ ਜਿਹੜਾ ਮੈਦਾਨੇ ਜੰਗ ਹੈਗਾ ਨਾ, ਇਹ ਤੂੰ ਛੱਡਣਾ ਨਹੀਂ। ਜਦੋਂ ਸਾਧ ਸੰਗਤ ਜੀ ਗਰਦਨ ਗਿਰ ਗਈ ਨਾ, ਤੇ ਸਮਝ ਲਓ ਕਿ ਇਹ ਸੂਰਮਾ ਮਰ ਗਿਆ, ਸੂਰਮਾ ਨਹੀਂ ਗਿੱਦੜ ਬਣ ਗਿਆ। ਤੇ ਗੁਰੂ ਨਾਨਕ ਸਾਹਿਬ ਨੇ ਗਿੱਦੜ ਨਹੀਂ ਬਣਾਏ ਸਨ, ਦਾੜੀ ਤੇ ਗਿੱਦੜ ਹੋ ਸਕਦੀ ਹੈ, ਪਰ ਜਿਸ ਨੇ ਉਸ ਪ੍ਰਕਾਸ਼ ਨੂੰ ਸਤਿਗੁਰ ਨੂੰ ਪ੍ਰਾਪਤ ਕਰ ਲਿਆ ਉਹ ਫਿਰ ਗਿੱਦੜ ਨਹੀਂ ਹੋ ਸਕਦਾ, ਉਹ ਤਾਂ ਫਿਰ ਸ਼ੇਰ ਹੀ ਬਣੇਗਾ। ਤੇ ਸ਼ੇਰ ਦਾ ਕੰਮ ਹੈ ਗਰਜਣਾ, ਉਹ ਗਰਜ ਕਰਕੇ ਹੀ ਹੈ। ਸਾਰੇ ਜਿਤਨੇ ਵੀ ਸੂਰਮੇ ਬਣੇ ਨਾ ਮੈਦਾਨ ਦੇ ਵਿੱਚ, ਸਾਰੇ ਹੀ ਭੱਜ ਜਾਂਦੇ ਨੇ। ਮਨ ਦੀ ਕਿਆ ਤਾਕਤ ਹੈ ਕਿ ਆ ਕਰਕੇ ਖੜਾ ਹੋ ਜਾਏ? ਮਨ ਦੀ ਕਿਆ ਤਾਕਤ ਹੈ ਕਿ ਇਸ ਮੁੰਡੀ ਨੂੰ ਗਿਰਾ ਦੇਵੇ? ਇਹ ਕਿਸ ਤਰੀਕੇ ਨਾਲ ਗਿਰ ਜਾਂਦੀ ਹੈ? ਇਹ ਸਾਡੀ ਆਪਣੀ ਮੂਰਖਤਾ, ਸਾਡਾ ਆਪਣਾ ਗਵਾਰਪਨ, ਇਹ ਮਨੁੱਖਾ ਜਨਮ ਲੈ ਕਰਕੇ ਅਸੀਂ ਆਪਣੀ ਤਾਕਤ ਜਿਹੜੀ ਹੈ ਵਿਸ਼ੇ ਵਿਕਾਰ ਔਰ ਭੋਗਾਂ ਦੇ ਵਿੱਚ ਗਵਾ ਦਿੱਤੀ, ਔਰ ਉਸ ਤੋਂ ਬਾਅਦ ਦੋਸ਼ ਦਿੰਦੇ ਹਾਂ ਕਾਲ ਨੂੰ ਕਿ ਉਸਨੇ ਸਾਡੀ ਗਰਦਨ ਚੁਕਾ ਦਿੱਤੀ। ਤੇ ਜਿਸ ਦੀ ਗਰਦਨ ਕਾਲ ਦੇ ਅੱਗੇ ਝੁਕ ਗਈ ਉਹ ਪਰਮਾਤਮਾ ਅੱਗੇ ਸਤਿਗੁਰ ਦੇ ਦਰਬਾਰ ਦੇ ਉੱਤੇ ਕਬੂਲ ਕੀਤਾ ਹੀ ਨਹੀਂ ਜਾ ਸਕਦਾ। ਜਿਨ੍ਹਾਂ ਨੇ ਛਾਤੀ ਤੇ ਤੀਰ ਖਾਧੇ ਨੇ ਨਾ, ਉਹੀ ਜਾ ਕਰਕੇ ਮੈਡਲ ਲੈਣ ਦੇ ਅਧਿਕਾਰੀ ਬਣਦੇ ਨੇ। ਜਿਨ੍ਹਾਂ ਨੇ ਪਿੱਠਾਂ ਦੇ ਵਿੱਚ ਤਲਵਾਰਾਂ ਤੀਰ ਖਾਧੇ ਨੇ ਉਹਨਾਂ ਨੂੰ ਕੋਈ ਸੂਰਮਾ ਨਹੀਂ ਕਿਹਾ ਜਾਂਦਾ, ਉਹ ਤੇ ਗਿੱਦੜ ਹੀ ਕਹੇ ਜਾਂਦੇ ਨੇ। ਔਰ ਲਾਸ਼ਾਂ ਦੇ ਲਾਸ਼ ਜਿਹੜੇ ਨੇ ਲਗਾ ਕਰਕੇ ਅੱਗ ਦੀ ਭੇਟ ਕਰ ਦਿੱਤੇ ਜਾਂਦੇ ਨੇ। ਤੇ ਵਿਚਾਰ ਕਰਕੇ ਦੇਖ ਲਓ ਕਿ ਇਹ ਤਿੰਨ ਤਰੀਕੇ ਦੇ ਜਿਹੜੇ ਗੁਨਾਹ ਅਸੀਂ ਕਰ ਰਹੇ ਹਾਂ, ਇੱਕ ਜਿਹੜੇ ਕਾਇਮ ਰੱਖਣ ਵਾਸਤੇ ਜ਼ਰੂਰੀ ਨੇ, ਔਰ ਦੂਸਰੇ ਜਿਹੜੇ ਕਿ ਅਣਜਾਣੇ ਦੇ ਵਿੱਚ ਕੀਤੇ ਜਾ ਰਹੇ ਨੇ, ਔਰ ਤੀਸਰੇ ਜਿਹੜੇ ਅਸੀਂ ਜਾਣ ਬੁੱਝ ਕਰ ਰਹੇ ਹਾਂ। ਜਾਣ ਬੁੱਝ ਕਰ ਕਿਹੜੇ? ਕਿ ਸਾਨੂੰ ਉਪਦੇਸ਼ ਕੀ ਦਿੱਤਾ ਗਿਆ ਸੀ ਔਰ ਅਸੀਂ ਕਰ ਕੀ ਰਹੇ ਹਾਂ? ਉਪਦੇਸ਼ ਦਿੱਤਾ ਗਿਆ ਸੀ ਅਕਾਲ ਪੁਰਖ ਨੂੰ ਮਿਲਣ ਵਾਸਤੇ। ਇਹ ਮਨੁੱਖਾ ਜਨਮ ਸਿਰਫ ਔਰ ਸਿਰਫ ਅਵਤਾਰ ਹੈ ਉਸ ਅਕਾਲ ਪੁਰਖ ਦੇ ਵਿੱਚ ਲੀਨ ਹੋਣ ਵਾਸਤੇ। ਉਸ ਤੋਂ ਪਰੇ ਜਾਣ ਦੀ ਜਿਹੜੀ ਵੀ ਕਿਰਿਆ ਅਸੀਂ ਅਪਣਾਈ ਹੈ ਇਹ ਸਤਿਗੁਰ ਦੇ ਨਾਲ ਗੱਦਾਰੀ ਹੈ, ਅਕਾਲ ਪੁਰਖ ਦੇ ਨਾਲ ਗੱਦਾਰੀ ਹੈ। ਔਰ ਇਹ ਗੱਦਾਰ ਹੋ ਕਰਕੇ ਸਿਰਫ ਨਾਮ ਜਾਂ ਅੰਮ੍ਰਿਤ ਪੀ ਕਰਕੇ ਅਸੀਂ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਨਹੀਂ ਕੀਤੇ ਜਾ ਸਕਦੇ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਗਰ ਤੂੰ ਇਹ ਚਾਹਵੇਂ ਕਰੋੜਾਂ ਨਹੀਂ ਅਨੰਤ ਯੁੱਗ ਤੱਕ ਇਹੋ ਜਿਹੇ ਲਫ਼ਜ਼ ਔਰ ਅੰਮ੍ਰਿਤ ਪੀ ਕਰਕੇ ਤੇ ਤੂੰ ਪਾਰ ਚਲਾ ਜਾਏਗਾ ਇਸ ਭਵ ਸਾਗਰ ਤੋਂ, ਤੇ ਇਹ ਜਾ ਹੀ ਨਹੀਂ ਸਕਦਾ। ਕਿਉਂ ਨਹੀਂ ਜਾ ਸਕਦਾ? ਕਿਉਂਕਿ ਤੂੰ ਇਤਨੇ ਸਵਾਦ ਇਕੱਠੇ ਕੀਤੇ ਨੇ, ਇਤਨੇ ਕਰਮ ਇਕੱਠੇ ਕਰ ਬੈਠਾ ਕਿ ਇਸ ਦੇ ਭੁਗਤਾਨ ਦੇ ਵਿੱਚੋਂ ਹੀ ਤੈਨੂੰ ਫੁਰਸਤ ਨਹੀਂ ਮਿਲੇਗੀ। ਅਨੰਤ ਕਾਲ ਹੋ ਗਏ ਇਹ ਜੀਵਾਤਮਾ ਜਨਮ ਔਰ ਮਰਨ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਕੈਦ ਕੀਤੀ ਗਈ ਹੈ। ਅੱਜ ਤੱਕ ਵਿਚਾਰ ਕਰਕੇ ਦੇਖ ਲਓ ਅਸੀਂ ਅੰਤਰ ਦੇ ਵਿੱਚ ਕਦੀ ਇੱਕ ਪੌੜੀ ਵੀ ਨਹੀਂ ਚੜ ਸਕੇ। ਕਾਰਨ ਕੀ ਸੀਗਾ? ਕਿ ਬ੍ਰਹਮ ਦੇ ਵਿੱਚ ਸਾਡਾ ਗੁਪਤ ਭੰਡਾਰ ਮੌਜੂਦ ਹੈ ਇਹਨਾਂ ਕਰਮਾਂ ਦਾ। ਕਿਸ ਤਰੀਕੇ ਦੇ ਨਾਲ? ਗੁਰੂ ਸਾਹਿਬ ਇਸ ਨੂੰ ਵੀ ਇੱਕ ਉਦਾਹਰਣ ਦੇ ਨਾਲ ਸਮਝਾ ਰਹੇ ਨੇ। ਗਾਂਵ ਦੇ ਵਿੱਚੋਂ ਇੱਕ ਨੌਜਵਾਨ ਜਦੋਂ ਸ਼ਹਿਰ ਦੇ ਵਿੱਚ ਆਉਂਦਾ ਹੈ ਘੁੰਮਣ ਵਾਸਤੇ, ਆਇਆ ਸੀਗਾ ਉਹ ਘੁੰਮਣ ਵਾਸਤੇ, ਰੰਗ ਤਮਾਸ਼ਾ ਲਾਈਟਾਂ ਨੂੰ ਦੇਖਦਾ ਜਾਂ ਭੁੱਲ ਗਿਆ, ਯਾਨੀ ਕਿ ਸਾਰਾ ਦਿਨ ਔਰ ਲਾਈਟਾਂ ਨੂੰ ਦੇਖਦਾ ਭੁੱਲਦਾ ਰਿਹਾ ਰੰਗ ਤਮਾਸ਼ੇ ਦੇ ਵਿੱਚ। ਅਖੀਰ ਉਸਨੂੰ ਭੁੱਖ ਲੱਗੀ। ਜਦੋਂ ਉਸਨੂੰ ਭੁੱਖ ਲੱਗੀ ਤੇ ਕੀ ਦੇਖਦਾ ਕਿ ਇੱਕ ਢਾਬੇ ਦੇ ਵਿੱਚ ਬਹੁਤ ਸਾਰੀਆਂ ਜੀਵਾਤਮਾ ਇਨਸਾਨ ਬੈਠੇ ਜਿਹੜੇ ਨੇ ਭੋਜਨ ਕਰ ਰਹੇ ਨੇ। ਉਸਦਾ ਵੀ ਦਿਲ ਕੀਤਾ, ਭੁੱਖ ਲੱਗੀ ਸੀ, ਸਾਰਾ ਦਿਨ ਰੰਗ ਤਮਾਸ਼ਾ ਦੇਖਦਾ ਰਿਹਾ ਵੀ ਚੱਲ ਮੈਂ ਵੀ ਕੁਛ ਖਾ ਲਵਾਂ, ਬੈਠ ਗਿਆ ਖਾਣ ਵਾਸਤੇ। ਨੌਕਰ ਨੇ ਅੱਗੇ ਰੋਟੀਆਂ ਲਿਆ ਕੇ ਦਾਲ ਲਿਆ ਕੇ ਰੱਖ ਦਿੱਤੀ ਔਰ ਉਸਨੇ ਖਾ ਲਈ, ਰੱਜ ਕੇ ਖਾਧੀ, ਦੋ ਦੀਆਂ ਚਾਰ ਖਾ ਲਈਆਂ, ਭੁੱਖ ਲੱਗੀ ਸੀਗੀ। ਔਰ ਜਿਹੜਾ ਵੀ ਵਿਚਾਰ ਕਰਕੇ ਦੇਖੋ ਪਿੰਡਾਂ ਦੇ ਵਿੱਚ ਜਿਹੜਾ ਭੋਜਨ ਬਣਾਇਆ ਜਾਂਦਾ ਬੜੇ ਸਾਦਗੀ ਔਰ ਪਿਆਰ ਦੇ ਨਾਲ ਹੁੰਦਾ ਔਰ ਸ਼ਹਿਰਾਂ ਦੇ ਵਿੱਚ ਬੜੇ ਮਸਾਲੇ ਪਾ ਕਰਕੇ ਦਿੱਤਾ ਜਾਂਦਾ ਜਿਹਦੇ ਨਾਲ ਕੀ ਹੁੰਦਾ ਕਿ ਇਹ ਜਿਹੜੀਆਂ ਇੰਦਰੀਆਂ ਨੇ ਨਾ ਜੀਵ ਦੀ ਇੰਦਰੀ ਚੋਂ ਬਹੁਤ ਸਾਰਾ ਰਸ ਜ਼ਰੂਰਤ ਤੋਂ ਜ਼ਿਆਦਾ ਨਿਕਲ ਜਾਂਦਾ ਤੇ ਹੁੰਦਾ ਕੀ ਇਹ ਬਾਅਦ ਦੇ ਵਿੱਚ ਕਮਜ਼ੋਰੀ ਹੁੰਦੀ ਹੈ ਸਰੀਰ ਦੇ ਵਾਸਤੇ ਜ਼ਹਿਰ ਬਣ ਜਾਂਦਾ ਪਰ ਜਦੋਂ ਅਸੀਂ ਇਸ ਭੋਜਨ ਨੂੰ ਜ਼ਬਾਨ ਤੇ ਰੱਖਦੇ ਹਾਂ ਉਸ ਵੇਲੇ ਬੜਾ ਰਸ ਆਉਂਦਾ ਤੇ ਜ਼ਰੂਰਤ ਤੋਂ ਜ਼ਿਆਦਾ ਰਸ ਨਿਕਲ ਜਾਣਾ ਜਿਹੜਾ ਇਹ ਸਰੀਰ ਦੀ ਕਮਜ਼ੋਰੀ ਹੈ ਠੀਕ ਉਸੇ ਤਰੀਕੇ ਦੇ ਨਾਲ ਜਦੋਂ ਸਪਰਮ ਜ਼ਰੂਰਤ ਤੋਂ ਜ਼ਿਆਦਾ ਨਿਕਲ ਜਾਂਦੇ ਨੇ ਤਾਂ ਇਹ ਤਾਕਤ ਗਵਾ ਕਰਕੇ ਇਨਸਾਨ ਕਦੀ ਸੂਰਤ ਨੂੰ ਸਮੇਟਣ ਦੀ ਕਿਰਿਆ ਨੂੰ ਅਪਣਾ ਹੀ ਨਹੀਂ ਸਕਦਾ ਤੋ ਹੋਇਆ ਕਿ ਜਦੋਂ ਉਸਨੇ ਇਸ ਤਰੀਕੇ ਦੇ ਨਾਲ ਭੋਜਨ ਕਰਕੇ ਜਾਣ ਲੱਗਾ ਤੇ ਨੌਕਰ ਨੇ ਉਸਦੀ ਬਾਹ ਪਕੜ ਲਈ ਔਰ ਉਹਦੇ ਸਾਹਮਣੇ ਬਿੱਲ ਲਿਆ ਕੇ ਰੱਖ ਦਿੱਤਾ ਹੁਣ ਉਹ ਬਿੱਲ ਦੇਖਦਾ ਤੇ ਨੌਕਰ ਦੀ ਸ਼ਕਲ ਦੇਖਦਾ ਪਿੰਡੋਂ ਆਇਆ ਉਸਨੂੰ ਸ਼ਹਿਰ ਦੇ ਨਿਯਮਾਂ ਦੀ ਕੋਈ ਖਬਰ ਨਹੀਂ ਤੇ ਉਸਨੇ ਜਦੋਂ ਉਸਦੇ ਕੋਲ ਪੈਸੇ ਮੰਗੇ ਤੇ ਉਸਨੂੰ ਪੈਸੇ ਦਾ ਵੀ ਨਹੀਂ ਪਤਾ ਵੀ ਇਹ ਪੈਸਾ ਕੀ ਚੀਜ਼ ਹੁੰਦੀ ਹੈ ਤੇ ਉਹ ਪਕੜ ਕਰਕੇ ਉਸਨੂੰ ਮਾਲਿਕ ਦੇ ਕੋਲ ਲੈ ਗਿਆ ਜਦੋਂ ਮਾਲਿਕ ਕੋਲ ਲੈ ਗਿਆ ਤੇ ਮਾਲਕ ਨੇ ਬੜੇ ਢੰਗ ਦੇ ਨਾਲ ਉਸਨੂੰ ਪਿਆਰ ਦੇ ਨਾਲ ਸਮਝਾਇਆ ਵੀ ਕਿਸ ਤਰੀਕੇ ਦੇ ਨਾਲ ਇਸ ਦਾ ਭੁਗਤਾਨ ਦੇਣਾ ਪੈਂਦਾ ਤੇ ਜਿਸ ਲਈ ਉਸਨੇ ਆਪਣੇ ਹੱਥ ਖੜੇ ਕਰਤੇ ਬਈ ਮੇਰੇ ਕੋਲ ਤਾਂ ਐਸੀ ਕੋਈ ਵਸਤੂ ਨਹੀਂ ਤੇ ਕਿਸ ਤਰੀਕੇ ਦੇ ਨਾਲ ਭੁਗਤਾਨ ਹੋ ਸਕਦਾ ਤੇ ਉਸਨੇ ਸਭ ਤੋਂ ਪਹਿਲੇ ਉਸਦੇ ਕੱਪੜੇ ਉਤਰਵਾ ਲਏ ਕੱਪੜੇ ਉਤਰਵਾ ਕਰਕੇ ਵੀ ਉਹਨਾਂ ਦਾ ਮੁੱਲ ਇਤਨਾ ਨਾ ਪਿਆ ਜਿਤਨਾ ਕਿ ਉਹ ਸਵਾਦ ਇਸ ਸ਼ਹਿਰ ਦੇ ਵਿੱਚ ਆ ਕਰਕੇ ਉਸ ਭੋਜਨ ਦੇ ਢਾਬੇ ਤੇ ਲਗਾ ਚੁੱਕਾ ਸੀ ਤੇ ਹੁਣ ਬਾਕੀ ਦਾ ਭੁਗਤਾਨ ਕਿਸ ਤਰੀਕੇ ਨਾਲ ਕੀਤਾ ਜਾਏ ਉਸਨੇ ਨੌਕਰ ਨੂੰ ਹੁਕਮ ਦਿੱਤਾ ਵੀ ਇਸ ਨੂੰ ਭਾਂਡੇ ਮਾਂਜਣ ਤੇ ਲਗਾ ਦਿਓ ਔਰ ਜਿਸ ਲਈ ਇਸ ਦੇ ਭਾਂਡੇ ਮਾਂਜਣ ਦੇ ਕੰਮ ਪੂਰਾ ਹੋ ਜਾਏ ਇਹਦਾ ਭੁਗਤਾਨ ਪੂਰਾ ਹੋ ਜਾਏ ਫਿਰ ਇਸ ਨੂੰ ਜਾਣ ਦੇਣਾ ਹੁਣ ਵਿਚਾਰ ਕਰਕੇ ਦੇਖ ਲਓ ਉਹ ਜੀਵਾਤਮਾ ਜਿਹੜੀ ਪਿੰਡ ਤੋਂ ਆਈ ਸੀ ਉਹ ਭਾਂਡੇ ਮਾਂਜਣ ਲੱਗ ਪਈ ਹੁਣ ਸਾਰਾ ਦਿਨ ਦੇ ਭਾਂਡੇ ਢੇਰ ਕੱਟੇ ਸਨ ਉਹ ਮਾਂਜੇ 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 ਸਾਹ ਸਾਹ ਹੋ ਗਿਆ ਜ਼ਿੰਦਗੀ ਚ ਕਦੀ ਐਸਾ ਕੰਮ ਕੀਤਾ ਨਹੀਂ ਸੀ ਇਹ ਜੀਵਾਤਮਾ ਨੇ ਸਾਹ ਸੰਗਤ ਜੀ ਕਦੇ ਵੀ ਐਸੇ ਕਾਮ ਕ੍ਰੋਧ ਲੋਭ ਵਰਗੇ ਕੰਮ ਨਹੀਂ ਕੀਤੇ ਕਾਮ ਦੇ ਵਿੱਚ ਕੈਸੇ ਭਿਆਨਕ ਰੂਪ ਦੇ ਵਿੱਚ ਸਾਹ ਪ੍ਰਾਣ ਸ਼ਕਤੀ ਖਤਮ ਹੁੰਦੀ ਕਦੀ ਵਿਚਾਰ ਕਰਕੇ ਦੇਖਿਆ ਇੱਕ ਵੀ ਸਾਹ ਫਾਲਤੂ ਨਹੀਂ ਜੇ ਮਿਲਣਾ ਜੜਾ ਕਿ ਅਸੀਂ ਕੁਛ ਪਲਾਂ ਦੇ ਵਿੱਚ ਗੁਵਾ ਕੇ ਜੋ ਹੈ ਆਪਣੀ ਹਸਤੀ ਮਿਟਾ ਦਿੰਦੇ ਹਾਂ ਤੇ ਜਦੋਂ ਸਾਹ ਸਾਹ ਹੋ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਫਿਰ ਭੁੱਖ ਲੱਗ ਗਈ ਜਦੋਂ ਫਿਰ ਭੁੱਖ ਲੱਗੀ ਤੇ ਫਿਰ ਉਹ ਭੋਜਨ ਖਾਣ ਬੈਠ ਗਿਆ ਹੁਣ ਉਹ ਫਿਰ ਭੋਜਨ ਖਾ ਰਿਹਾ ਯਾਨੀ ਕਿ ਪਹਿਲੇ ਦਿਨ ਦੇ ਕੀਤੇ ਗਏ ਭੋਜਨ ਦਾ ਭੁਗਤਾਨ ਕੀ ਸੀਗਾ ਦੋ ਦਿਨ ਭਾਂਡੇ ਮਾਂਜਣੇ ਸੀਗੇ ਹੁਣ ਅਗਲਾ ਭੋਜਨ ਫਿਰ ਉਸਨੇ ਕਰ ਲਿਆ ਅਗਲੇ ਭੋਜਨ ਦਾ ਫਿਰ ਦੋ ਦਿਨ ਦਾ ਭੁਗਤਾਨ ਜੁੜ ਗਿਆ ਯਾਨੀ ਕਿ ਇੱਕ ਟਾਈਮ ਦਾ ਭੋਜਨ ਕਰਨ ਦੇ ਨਾਲ ਦੋ ਟਾਈਮ ਦਾ ਦੋ ਦਿਨ ਦਾ ਭੁਗਤਾਨ ਹੈ ਔਰ ਵਿਚਾਰ ਕਰਕੇ ਦੇਖ ਲਓ ਉਹ ਮਨੁੱਖ ਜਿਹੜਾ ਆਇਆ ਸੀਗਾ ਨਾ ਸਵਾਦ ਲਗਾਉਣ ਸੈਰ ਸਪਾਟੇ ਵਾਸਤੇ ਉਸਦੀ ਅਸਤੀ ਇੱਥੇ ਹੀ ਮਰ ਗਈ ਖਤਮ ਹੋ ਗਈ ਭਾਂਡੇ ਮਾਂਜਣ ਦੇ ਵਿੱਚ ਨੌਕਰੀ ਕਰਨ ਦੇ ਵਿੱਚ ਯਾਨੀ ਕਿ ਆਪਣੇ ਆਪ ਨੂੰ ਛੁਡਾ ਹੀ ਨਾ ਸਕਿਆ ਔਰ ਉਹ ਲੇਖਾ ਜਿਹੜਾ ਸੀਗਾ ਉਹਦੇ ਖਾਤੇ ਮਾਲਕ ਦੇ ਖਾਤੇ ਵਿੱਚ ਜਮ੍ਹਾਂ ਹੀ ਰਹਿ ਗਿਆ ਉਹੀ ਹਾਲਤ ਇਸ ਜੀਵਾਤਮਾ ਦੀ ਹੈ ਜਦੋਂ ਸੱਚਖੰਡ ਤੋਂ ਉਤਰ ਕਰਕੇ ਆਈ ਸੀ ਨਾ ਇਹਨਾਂ ਮੁਲਕਾਂ ਦੀ ਸੈਰ ਸਪਾਟਾ ਕਰਨ ਵਾਸਤੇ ਬੜੇ ਢੰਗ ਦੇ ਨਾਲ ਇਸ ਦੇ ਅੱਗੇ ਸਵਾਦ ਰੱਖੇ ਗਏ ਸਨ ਇਹ ਸਵਾਦ ਉਹ ਲਗਾਉਂਦੀ ਗਈ ਭੁਗਤਾਨ ਜੁੜਦਾ ਗਿਆ ਪਿਛਲਾ ਭੁਗਤਾਨ ਹੋਇਆ ਨਹੀਂ ਅਗਲੇ ਕੱਟੇ ਆਉਂਦੇ ਗਏ ਔਰ ਅਨੰਤ ਕਾਲ ਤੋਂ ਇਹ ਜੀਵਾਤਮਾ ਆਪਣੇ ਘਰ ਨੂੰ ਹੀ ਭੁੱਲੀ ਬੈਠ ਗਈ ਆਪਣੇ ਆਪ ਨੂੰ ਸਰੀਰ ਹੀ ਸਮਝ ਲਿਆ ਇਹ ਹੀ ਸਮਝ ਕਰਕੇ ਬੈਠੀ ਹੈ ਕਿ ਮੈਂ ਸਰੀਰ ਹੀ ਹਾਂ ਇਸ ਤੋਂ ਅੱਗੇ ਇਸ ਨੂੰ ਕੋਈ ਵਿਚਾਰ ਨਹੀਂ ਕੋਈ ਖੋਜ ਨਹੀਂ ਕੋਈ ਖਬਰ ਨਹੀਂ ਤੋ ਸੱਚਖੰਡ ਤੋਂ ਜਿਹੜੀਆਂ ਤਾਕਤਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਸਤਿਗੁਰੂ ਕਿਹਾ ਜਾਂਦਾ ਸਰਕਾਰ ਕਿਹਾ ਜਾਂਦਾ ਜਾਂ ਬਹੁਤ ਸਾਰੇ ਲਫ਼ਜ਼ਾਂ ਨਾਲ ਯਾਦ ਕੀਤਾ ਜਾਂਦਾ ਅਸੀਂ ਲਫ਼ਜ਼ਾਂ ਦੇ ਵਿੱਚ ਨਹੀਂ ਫਸਣਾ ਨਾ ਆਕਾਰ ਦੇ ਵਿੱਚ ਫਸਣਾ ਜਿਸ ਆਕਾਰ ਦੇ ਵਿੱਚ ਇਹ ਤਾਕਤ ਪ੍ਰਗਟ ਹੋ ਕਰਕੇ ਹੁਕਮ ਕਰਦੀ ਹੈ ਨਾ ਉਸ ਹੁਕਮ ਦੇ ਉੱਪਰ ਹਸਤੀ ਮਿਟਾ ਦੇਣਾ ਉਸ ਹੁਕਮ ਦੇ ਉੱਪਰ ਚੱਲਣਾ ਇਸ ਨੀਂਦ ਦੇ ਵਿੱਚੋਂ ਨਿਕਲਣਾ ਜਦੋਂ ਅਸੀਂ ਤਿਆਰੀ ਕਰਾਂਗੇ ਨਾ ਭਾਈ ਅਸੀਂ ਅੱਜ ਭਜਨ ਕਰਨਾ ਹੈ ਤੇ ਭਜਨ ਕਰਨ ਨੂੰ ਮੁੱਖ ਰੱਖ ਕਰਕੇ ਦਿਨ ਚਰਿਆ ਦਾ ਪਹਿਲਾ ਕੰਮ ਹੈ ਭਜਨ ਯਾਨੀ ਕਿ ਸੁਰਤ ਨੂੰ ਸਮੇਟਣਾ ਸੰਸਾਰ ਦੇ ਵਿੱਚੋਂ ਸਾਧ ਸੰਗਤ ਜੀ ਟੀਵੀ ਵੀ ਬੰਦ ਹੋ ਜਾਏਗਾ ਅਖਬਾਰ ਵੀ ਬੰਦ ਹੋ ਜਾਏਗੀ ਸੈਰ ਸਪਾਟਾ ਵੀ ਬੰਦ ਹੋ ਜਾਏਗਾ ਫਿਲਮਾਂ ਬੰਦ ਹੋ ਜਾਣਗੀਆਂ ਰਿਸ਼ਤੇਦਾਰ ਬੰਦ ਹੋ ਜਾਣਗੇ ਟੈਲੀਫੋਨ ਦੇ ਚੋਂਗੇ ਚੁੱਕ ਕੇ ਸਾਈਡ ਤੇ ਰੱਖ ਦਿੱਤੇ ਜਾਣਗੇ ਅਗਰ ਕੋਈ ਦਰਵਾਜ਼ਾ ਵੀ ਖੜਕਾਇਆ ਜਾਏਗਾ ਤੇ ਬਾਹਰ ਤਾਲਾ ਝੂਠਾ ਲਗਾ ਦਿੱਤਾ ਜਾਏਗਾ ਵੀ ਬੰਦਾ ਘਰ ਵਿੱਚ ਹੀ ਕੋਈ ਨਹੀਂ ਹੈ ਸਾਧ ਸੰਗਤ ਜੀ ਭਜਨ ਉਸ ਵਕਤ ਸ਼ੁਰੂ ਹੋਏਗਾ ਉਸ ਤੋਂ ਪਹਿਲੇ ਨਾ ਕੋਈ ਭਜਨ ਕੀਤਾ ਜਾ ਰਿਹਾ ਤੇ ਨਾ ਕੋਈ ਭਜਨ ਕਰ ਸਕਦਾ ਅਸੀਂ ਭਜਨ ਕਰਨ ਦਾ ਸ਼ੌਕ ਰੱਖਦੇ ਹਾਂ ਰੂਹਾਨੀਅਤ ਦਾ ਸ਼ੌਕ ਰੱਖਦੇ ਹਾਂ ਪਰਮਾਤਮਾ ਅਕਾਲ ਪੁਰਖ ਨੂੰ ਮਿਲਣ ਦਾ ਸ਼ੌਕ ਰੱਖਦੇ ਹਾਂ ਤੇ ਆਕਾਰ ਤੋਂ ਵੀ ਅੱਗੇ ਜਾਣਾ ਗੁਰੂ ਦਾ ਆਕਾਰ ਉਸ ਤੋਂ ਵੀ ਅੱਗੇ ਦੂਸਰੀ ਪੌੜੀ ਜਿਹੜੀ ਤਾਕਤ ਉਸਦੇ ਅੰਦਰ ਕੰਮ ਕਰ ਰਹੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਖਸ਼ਣ ਹਾਰ ਬਖਸ਼ ਲੈ ਤੇ ਬਖਸ਼ਣ ਵਾਲਾ ਉਹ ਅਕਾਲ ਪੁਰਖ ਹੈ ਨਦਰ ਕਰੇ ਤੇ ਸਤਿਗੁਰ ਮਿਲਾਏ ਅਗਰ ਉਸਦੀ ਨਦਰ ਨਹੀਂ ਹੋਏਗੀ ਨਾ ਤੇ ਸਤਿਗੁਰੂ ਦੇ ਨਾਲ ਮੇਲ ਨਹੀਂ ਹੋ ਸਕਦਾ ਜਿਤਨੇ ਮਰਜ਼ੀ ਅਸੀਂ ਚੱਕਰ ਬਾਰੀ ਮੌਕੀ ਗੁਰੂ ਵੀ ਲਗਾ ਲਈਏ ਸਤਿਗੁਰ ਦੀ ਪ੍ਰਾਪਤੀ ਨਹੀਂ ਹੋਏਗੀ ਔਰ ਸਤਿਗੁਰੂ ਬਿਨ ਗੁਰ ਭਗਤ ਨਾ ਹੋਏ ਨਾਮ ਨਾ ਲੱਗੇ ਪਿਆਰ और जब तक गुरु प्राप्त नहीं होएगा तब तक ना भगती हो सकती है ना नाम दे नाल प्यार हो सकता है। इस करके इस मजमून नू बड़े अच्छे ढंग दे नाल विचार करके समझ लो कि गुरु नानक साहब ने की उपदेश किया वाणी दे विच। अद्धे शब्द बिल्कुल स्पष्ट उपदेश करते ने कि उस एक दी टेक लैनी है अकाल पुरख दी, और अकाल पुरख दी नजर होने दे बाद ही सतगुरु दे नाल मेल होंदा और सारा मजमून पूरा किया जाता है। पर असी छलांग मार के ही अगले मजमून नू पैदा कर लेना चाहते हैं, यह अज तक संभव नहीं होया। सतगुरु आए किस वास्ते ने, उस अकाल पुरख की बंदगी करवाण वास्ते आए ने, बिछड़िया जीवात्मा नू मिलाण वास्ते आए ने। सात संगत जी कोई अपना झंडा चलवाण वास्ते नहीं आए, अपना मत या धर्म बनवाण वास्ते नहीं आए, वह इत्थे आए ने अकाल पुरख का झंडा लगाण वास्ते, उस परमात्मा नू मिलाण वास्ते आए ने। और असी की किता, एक मत और धर्म बना करके अपने आप नू एक आकार दा कैदी बना करके इस मजबून नू ही भुल गए। जाना ते सीगा मजबून दे कोल, मंजिल दे नजदीक, पर उल्टे चल पे, और जितना चलांगे मंजिल तो दूर जावांगे। घर बिन भागा सतगुर ना मिले, घर बैठिया निकट नित पास, अंतर अज्ञान दुख परम है विच पड़दा दूर प्यास। घर बैठिया निकट नित पास, जिन्हां नू ढिडो जन्म दिता गया और जिन्हां दे ढिड तो आए ने, उन्हां नू भी इसकी खबर नहीं सी कि अकाल पुरख साडे घर बैठा काम कर रहा है, यानी कि उन्हां नू भी सतगुर की प्राप्ति नहीं हुई। ते असी सत समुंदर पार सिर्फ बाहरी रूप दे नाल उस दी हस्ती नू प्राप्त करन दे काबिल बाणी नहीं सकते। तो बिल्कुल स्पष्ट मजबून हो जाता है कि असी अगर फरियाद करनी है, हुक्म लेना है उस परमात्मा का बख्शन का, तो किस तरीके दे नाल होएगा। ये सारे उदाहरणों नू असी अपने सामने रखिए ते बिल्कुल स्पष्ट आ जाता है कि जब तक इंसानी जन्म दे विच आ करके ये इस जीवात्मा जो है ऐसी क्रिया नू नहीं अपना लैंदी जिस दे विच वो अपने मन की धरती नू निर्मल नहीं करती, विषय विकारा चो नहीं निकलती, यानी कि बिल्कुल ए दीन होकर के उस अकाल पुरख की शरण लैंदी है, पर उसके नाल ही फरियाद करती है कि मेरे च ताकत नहीं, मेरे च समर्था नहीं तेरे तक पहुंचण दी, तेरे तक मिलण दी, ते तू मेरे गुनाह नू बख्श। गुरु नानक साहब उपदेश करदे ने कि सतगुरु जदों बख्शदे ने ना उस दे नाल ही हुक्म भी करदे ने, चेतांदे भी ने कि होशियार हो जा कि उस तो बाद तू ऐसा कोई कर्म ना करी, हुण ते तैनू असी बख्श दिंदे आ। साध संगत जी बख्शे ओही जांदे ने जड़े अगो अपना रस्ता सुधार लैंदे ने, जिन्हां ने अपने रस्ते नू सुधारण दी कोई किरिया नू अपनाया ही नहीं है, दिने राती लोगां दे अगे झूठ निंदिया चकारी दे विच अपनी हस्ती मिटा रहे, लोगां दे जेब हलके कर रहे, लोगां दे गले कट रहे ने, और जितने मर्जी सतगुरां दी चरण लै लैण, जितने मर्जी नाम लैण, जितने मर्जी अमृत दे कुंड खाली कर लैण, उन्हां ने जाना किथे है, काल दे हथ दे विच, काल ही जो है वाला तो पकड़ के उन्हां नू लै करके जाएगा। कबीर जी अपनी बाणी विच बिल्कुल स्पष्ट करदे ने कि इह नर कदों जागदा, जदों जम का डंड मुंड में लागे, यानी कि जदों सिर दे उपर जम दा डंडा लगदा है ना, ताई ये नर जो है जागदा है। उस तो पहले जितना मर्जी इसनू उपदेश दे दो, जितने मर्जी ढंग दे नाल समझा दो, जितने मर्जी उदाहरण दस दो, इन्ने ओही करना है। मत और धर्म दे विच ही फसना इसनू पसंद है, यानी कि बिस्टा के कीड़े बिस्टा कमावे बिस्टा में पंचावनिया, गंदगी के कीड़े नू कदी बाहर कढ के प्रैक्टिकल है जमा करके देख लो, गंदगी दे कीड़े नू पतीले नाल बाहर कढो, वह तड़फेगा और उस तो बाद फिर गंदगी दे विच ही जाकर के सह लेगा। हुण जद गंदगी दे विच बैठा संसार, रूहानियत दी गंदगी है संसार, ये संसार रूपी गंदगी दे वस्तु और संबंधा दे नाल प्यार करके ये जीवात्मा कदी इस तो निकलना चाहती नहीं, सतगुरु कढना चाहते ने, और तड़फदा या फिर इन्हां दे विच ही जा करके खत्म हो जाता है। इन्हां दे नाल प्यार करदा, इन्हां दे उपर हस्ती मिटांदा, ते मरण तो बाद क्या सतगुरु लै जाणगे, मरण तो बाद उसका जन्म फिर इस गंदगी दे विच ही होंदा। सो इस मजमून नू बड़े ढंग दे नाल समझ लो कि अगर असी सतगुरु दे कोलो कुछ लैणा चाहते हाँ ते बगैर उस दे बख्शे सानू कुछ प्राप्त नहीं होएगा। उत्ते हाथ करके कोई बख्शिया नहीं जे गया, ना लंबे लेट करके बख्शिया गया। जिन्हां मार्केटां दे विच असी काम करदे आं, व्यापार करदे आं ना, कदी अगल बगल उन्हां कोलो सलाह लै करके पुछो भी तुहाडा मेरे बारे दे विच क्या विचार है, ते अगला छुटदा ही ये कहेगा कि जिन्हां दे शिष्य ऐसे ने उन्हां दे सतगुरु कैसे होणगे, ते सानू किसी सतगुरु दी लोड़ नहीं है। ਯਾਨੀ ਕਿ ਅਸੀਂ ਐਸੀ ਕਿਰਿਆ ਅਪਣਾਈ ਨੀਚ ਤੋਂ ਨੀਚ, ਲੋਕਾਂ ਦੀਆਂ ਰੋਟੀਆਂ ਖਰਾਬ ਕਰਤੀਆਂ, ਰੋਜ਼ਗਾਰ ਖਰਾਬ ਕਰ ਦਿੱਤੇ ਉਹਨਾਂ ਦੀਆਂ ਕੰਪਲੇਨਾਂ ਕਰਕੇ, ਯਾਨੀ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਰੋਜ਼ਗਾਰ ਤੋਂ ਬੇਦਖਲ ਕਰਾਉਣ ਦੇ ਵਿੱਚ ਮਦਦ ਕੀਤੀ ਹੈ, ਤੇ ਕਿਸ ਤਰੀਕੇ ਦੇ ਨਾਲ ਉਹ ਜੀਵਾਤਮਾ ਨੂੰ ਅਸੀਂ ਰਸਤਾ ਦਿਖਾ ਸਕਦੇ ਹਾਂ, ਯਾਨੀ ਕਿ ਸਾਡੀ ਕੀਤੇ ਗਏ ਕਰਮ ਨੇ ਇੱਕ ਐਸੀ ਜੀਵਾਤਮਾ ਨੂੰ ਜਿਹੜੀ ਸਤਿਗੁਰ ਦੇ ਰਸਤੇ ਤੇ ਚੱਲਣਾ ਚਾਹੁੰਦੀ ਸੀ ਸਕਦੀ ਸੀ, ਪਰ ਸਾਡੇ ਕਰੈਕਟਰ ਨੂੰ ਦੇਖ ਕਰਕੇ ਉਸ ਤੋਂ ਦੂਰ ਹੋ ਗਈ। ਉਹ ਕਹਿਣ ਲੱਗੀ ਵੀ ਮੈਨੂੰ ਜ਼ਰੂਰਤ ਨਹੀਂ, ਮੈਂ ਤੇਰੇ ਵਰਗਾ ਇਨਸਾਨ ਨਹੀਂ ਬਣਨਾ ਚਾਹੁੰਦਾ। ਸੋ ਰੂਹਾਨੀਅਤ ਦਾ ਜਿਹੜਾ ਮਜ਼ਮੂਨ ਹੈ, ਇਹ ਪ੍ਰਚਾਰ ਦਾ ਮਜ਼ਮੂਨ ਕਿਸ ਤਰੀਕੇ ਦੇ ਨਾਲ ਹੈ, ਅਗਰ ਤੁਸੀਂ ਸ਼ੌਕ ਰੱਖਦੇ ਹੋ ਪ੍ਰਚਾਰ ਦਾ, ਅਸੀਂ ਸਤਿਗੁਰੂ ਵਾਲੇ ਹਾਂ, ਨਾਮ ਵਾਲੇ ਹਾਂ, ਲੋਕੀ ਇਸ ਰਸਤੇ ਤੇ ਚੱਲਣ, ਤੇ ਆਪਣੀ ਜ਼ਿੰਦਗੀ ਨੂੰ ਆਪਣੇ ਕਰੈਕਟਰ ਨੂੰ ਬਣਾਓ, ਐਸਾ ਕਰੈਕਟਰ ਬਣਾਓ ਇੱਕ ਖੁੱਲੀ ਕਿਤਾਬ, ਅੱਖ ਬੰਦ ਕਰਕੇ ਘਰ ਦੇ ਵਿੱਚ ਆਓ, ਅੱਖ ਬੰਦ ਕਰਕੇ ਨਿਕਲੋ। ਉਸਦਾ ਭਾਵ ਕੀ ਹੈ ਕਿ ਇਹ ਵਿਸ਼ੇ ਵਿਕਾਰਾਂ ਦੇ ਵਿੱਚੋਂ ਨਿਕਲ ਜਾਓ, ਸੰਸਾਰ ਦੀ ਸਾਰੀ ਆਸਕਤੀ ਨੂੰ ਤਿਆਗ ਦਿਓ। ਫਿਰ ਚੱਲਦਾ ਫਿਰਦਾ ਇੱਕ ਐਸੀ ਕਿਤਾਬ, ਐਸਾ ਪ੍ਰਚਾਰ ਹੈ ਕਿ ਜਿਹੜਾ ਵੀ ਦੇਖੇਗਾ ਆਪਣੇ ਆਪ ਹੀ ਉਸ ਰਸਤੇ ਤੇ ਚੱਲ ਪਏਗਾ। ਪਰ ਕਦੋਂ? ਜਦੋਂ ਅਸੀਂ ਖੁਦ ਇਸ ਰਸਤੇ ਤੇ ਚੱਲਾਂਗੇ। ਜਦ ਤੱਕ ਅਸੀਂ ਆਪਣਾ ਉਧਾਰ ਨਹੀਂ ਕਰ ਲੈਂਦੇ, ਇਸ ਰਸਤੇ ਤੇ ਚੱਲ ਨਹੀਂ ਪੈਂਦੇ, ਤਦ ਤੱਕ ਅਸੀਂ ਇਸ ਸੰਸਾਰ ਨੂੰ ਦੇਣ ਦੇ ਲਾਇਕ ਬਣ ਹੀ ਨਹੀਂ ਸਕਦੇ। ਇਸ ਸੰਸਾਰ ਦੇ ਵਿੱਚ ਦੋ ਹੀ ਕੌਮਾਂ ਨੇ, ਇੱਕ ਹੈ ਭੋਗੀ ਦੀ, ਭੋਗ ਕਰਨ ਵਾਲਿਆਂ ਦੀ, ਇੱਕ ਯੋਗੀ ਦੀ, ਯਾਨੀ ਕਿ ਯੋਗ ਕਰਨ ਵਾਲਿਆਂ ਦੀ। ਜਿਹੜੇ ਭੋਗ ਕਰਦੇ ਨੇ ਉਹ ਹਮੇਸ਼ਾ ਮੰਗਦੇ ਰਹਿੰਦੇ ਨੇ, ਚਾਹੇ ਉਹ ਸਤਿਗੁਰ ਦੇ ਦਰਬਾਰ ਦੇ ਵਿੱਚ ਹੋਣ, ਮੂਰਤੀਆਂ ਪੋਥੀਆਂ ਦੇ ਦਰਬਾਰ ਦੇ ਵਿੱਚ ਹੋਣ, ਜਾਂ ਇਸ ਜਗਤ ਦੇ ਵਿੱਚ ਭ੍ਰਮਣ ਕਰਨ ਤੀਰਥਾਂ ਦਾ, ਕਿਸੇ ਵੀ ਜਗ੍ਹਾ ਜਾ ਕਰਕੇ ਉਹ ਮੰਗਤੇ ਹੀ ਬਣੇ ਰਹਿੰਦੇ ਨੇ। ਉਹਨਾਂ ਦਾ ਕੰਮ ਹੀ ਮੰਗਣਾ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਭੋਗ ਚੰਗਾ ਲੱਗਦਾ, ਵਸਤੂ ਔਰ ਸੰਬੰਧਾਂ ਦੀ ਉਹ ਮੰਗ ਕਰਦੇ ਨੇ। ਤੋ ਇਸ ਭੋਗ ਦਾ ਇੱਕ ਬੜਾ ਸੁੰਦਰ ਫਲ ਹੈ, ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਉਹਦਾ ਫਲ ਕੀ ਹੈ, ਰੋਗ, ਯਾਨੀ ਕਿ ਰੋਗ ਮਿਲਦਾ ਜਿਹੜੇ ਸੰਸਾਰ ਦੇ ਵਿੱਚ ਇੱਕ ਸੀਮਾ ਤੋਂ ਵੱਧ ਭੋਗ ਨੂੰ ਅਪਣਾਉਂਦੇ ਨੇ। ਹੁਣ ਰੋਗ ਦਾ ਅੰਤ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦਾ ਵੀ ਇੱਕ ਬੜਾ ਸੁੰਦਰ ਫਲ ਹੈ, ਉਹਦਾ ਫਲ ਹੈ ਸ਼ੋਕ। ਸ਼ੋਕ ਕਹਿੰਦੇ ਨੇ ਰੋਣ ਪਿੱਟਣ ਨੂੰ, ਯਾਨੀ ਕਿ ਕਿਸੇ ਵਕਤ ਵੀ ਸਾਡੇ ਘਰ ਦੇ ਵਿੱਚ, ਕਿਸੇ ਵੀ ਘਰ ਵਿੱਚ ਰੋਣ ਪਿੱਟਣ ਹਰ ਵਕਤ ਮਚਿਆ ਜਾ ਸਕਦਾ। ਕਿਉਂ? ਕਿਉਂਕਿ ਆਪਣੀ ਅਸਤੀ ਤੇ ਅਸੀਂ ਮਿਟਾ ਚੁੱਕੇ ਹਾਂ, ਉਹ ਰੋਗੀ ਅਸੀਂ ਬਣ ਚੁੱਕੇ ਹਾਂ, ਤੇ ਰੋਗ ਦਾ ਫਲ ਸ਼ੋਕ ਕਿਸੇ ਵਕਤ ਵੀ ਸਾਡੀ ਝੋਲੀ ਦੇ ਵਿੱਚ ਤਕਸੀਮ ਕੀਤਾ ਜਾ ਸਕਦਾ। ਕਿਸੇ ਵਕਤ ਵੀ ਇਹ ਕਾਲ ਦਾ ਸ਼ਿਕੰਜਾ ਜਿਹੜਾ ਇਸ ਗਰਦਨ ਨੂੰ ਟਾਈਟ ਕਰ ਦੇਗਾ ਔਰ ਇਸ ਰੂਹ ਨੂੰ ਕੱਢ ਕੇ ਲੈ ਜਾਏਗਾ। ਯਾਨੀ ਕਿ ਰੋਗੀ ਦਾ ਫਲ ਜਿਹੜਾ ਮਿਲਿਆ ਸ਼ੋਕ, ਔਰ ਦੂਸਰੇ ਪਾਸੇ ਯੋਗੀ ਆ। ਹੁਣ ਯੋਗੀ ਕੌਣ ਆ? ਯੋਗੀ ਸੰਸਾਰ ਨੂੰ ਦਿੰਦਾ, ਉਹ ਸੰਸਾਰ ਤੋਂ ਲੈਂਦਾ ਕੁਛ ਵੀ ਨਹੀਂ ਹੈ। ਹੁਣ ਯੋਗੀ ਕੌਣ ਹੈ? ਯੋਗੀ ਹੈ ਸਤਿਗੁਰੂ। ਇਹ ਸਤਿਗੁਰੂ ਕਿਸ ਤਰੀਕੇ ਨਾਲ ਯੋਗੀ ਹੈ? ਉਸ ਦੀ ਆਤਮਾ ਉਸ ਪਰਮਾਤਮਾ ਦਾ ਰੂਪ ਹੋ ਚੁੱਕੀ ਹੈ, ਯਾਨੀ ਕਿ ਇੱਕ ਯੋਗ ਬਣ ਚੁੱਕਾ। ਯੋਗੀ ਦਾ ਇਸ਼ਾਰਾ ਉਹਨਾਂ ਤਰਫ ਨਹੀਂ ਹੈ ਜਿਹੜੇ ਅਸ਼ਟਾਂਗ ਯੋਗ ਨੂੰ ਪ੍ਰਚਾਰਿਤ ਕਰਦੇ ਨੇ। ਇਸ ਯੋਗ ਦਾ ਇਸ਼ਾਰਾ ਆਤਮਾ ਦਾ ਸੁਰਤ ਔਰ ਸ਼ਬਦ ਦਾ ਮਿਲਣ, ਯਾਨੀ ਕਿ ਉਹ ਆਤਮਾ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਮਿਲ ਕਰਕੇ ਸ਼ਬਦ ਦਾ ਰੂਪ ਹੋ ਚੁੱਕੀ ਹੈ। ਤੋ ਸਤਿਗੁਰੂ ਯੋਗੀ ਹੈ ਔਰ ਇਸ ਜਗਤ ਨੂੰ ਦਿੰਦਾ ਹੀ ਦਿੰਦਾ, ਲੈਂਦਾ ਕੁਛ ਨਹੀਂ ਹੈ। ਔਰ ਦਿੰਦਾ ਵੀ ਕੀ ਹੈ? ਐਸੀ ਵਸਤੂ ਦਿੰਦਾ, ਐਸੀ ਧਾਤ ਦਿੰਦਾ, ਐਸਾ ਖਜ਼ਾਨਾ ਦਿੰਦਾ ਕਿ ਤਿੰਨਾਂ ਲੋਕਾਂ ਦੇ ਵਿੱਚ ਪ੍ਰਾਪਤ ਕਰਨ ਦਾ ਕੋਈ ਅਧਿਕਾਰੀ, ਕੋਈ ਵਿਰਲਾ ਹੀ ਨਿਕਲਦਾ, ਕੋਈ ਚਾਹ ਕਰਕੇ ਵੀ ਨਹੀਂ ਪ੍ਰਾਪਤ ਕਰ ਸਕਦਾ। ਸੋ ਐਸਾ ਖਜ਼ਾਨਾ ਉਸਦੇ ਪਾਸ ਮੌਜੂਦ ਹੈ ਜਿਹੜਾ ਦਿੰਦਾ, ਔਰ ਜਿਹੜਾ ਸਤਿਗੁਰੂ ਦੇ ਕੋਲ ਜਾਂਦਾ, ਯਾਨੀ ਕਿ ਆਪਣੀ ਹਸਤੀ ਮਿਟਾਉਂਦਾ ਉਸਦੇ ਹੁਕਮ ਅਨੁਸਾਰ, ਉਹ ਸਤਿਗੁਰੂ ਦੇ ਨਾਲ ਮਿਲ ਕਰਕੇ ਯੋਗੀ ਬਣ ਜਾਂਦਾ, ਪਾਰਸ ਦੇ ਨਾਲ ਮਿਲ ਕਰਕੇ ਸੋਨਾ ਨਹੀਂ ਪਾਰਸ ਹੀ ਬਣ ਜਾਂਦਾ। ਸੋ ਐਸਾ ਪਾਰਸ ਬਣ ਕਰਕੇ ਉਸਨੂੰ ਵੀ ਇੱਕ ਫਲ ਪ੍ਰਾਪਤ ਹੁੰਦਾ, ਯਾਨੀ ਕਿ ਸ਼ਿਸ਼ਯ ਨੂੰ ਕਿਹੜਾ ਫਲ ਪ੍ਰਾਪਤ ਹੁੰਦਾ? ਨਾਮ ਦਾ, ਸ਼ਬਦ ਦਾ ਪ੍ਰਾਪਤ। ਜਿਹੜਾ ਅਸੀਂ ਲੈ ਕਰਕੇ ਬੈਠੇ ਹਾਂ ਇਸ ਦੀ ਗੱਲ ਨਹੀਂ ਕੀਤੀ ਜਾ ਰਹੀ, ਇਹ ਬਾਹਰੀ ਜਮਾ ਖਰਚ ਹੈ। ਇਸ ਜਮਾ ਖਰਚ ਨੂੰ ਨਗਦ ਕਰਾਉਣ ਵਾਸਤੇ ਕਈ ਕਰੋੜ ਜਨਮ ਲੱਗ ਜਾਂਦੇ ਨੇ। ਵਿਚਾਰ ਕਰਕੇ ਦੇਖ ਲਓ, ਇਤਨਾ ਸਸਤਾ ਮਜ਼ਬੂਨ ਨਹੀਂ ਹੈ ਔਰ ਨਾ ਹੀ ਇਹ ਲਾਈਨਾਂ ਦੇ ਵਿੱਚ ਕਿਸੇ ਨੂੰ ਪ੍ਰਾਪਤ ਹੋਇਆ। ਤੇ ਵਿਚਾਰ ਕਰਕੇ ਦੇਖੋ ਕਿ ਉਹ ਜਿਹੜਾ ਯੋਗੀ ਹੈ ਨਾ, ਇਸ ਜਗਤ ਦੇ ਵਿੱਚ ਉਸ ਨਾਮ ਨੂੰ, ਸ਼ਬਦ ਨੂੰ ਲੈ ਕਰਕੇ ਯੋਗੀ ਦਾ ਰੂਪ ਹੋ ਕਰਕੇ ਯੋਗ, ਯਾਨੀ ਕਿ ਦੇਣ ਵਾਲਾ ਦਾਤਾ ਹੀ ਬਣ ਜਾਂਦਾ। ਔਰ ਉਸ ਦਾਤੇ ਦਾ ਅੰਤ ਕੀ ਹੁੰਦਾ? ਉਸ ਨੂੰ ਇੱਕ ਪਰਮ ਫਲ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਗੋਦ, ਜਿਸ ਦੇ ਵਿੱਚ ਜਾ ਕਰਕੇ ਉਹ ਸਦਾ ਲਈ ਸਮਾ ਜਾਂਦਾ। ਫਿਰ ਉਸਨੂੰ ਇਸ ਜਨਮ ਔਰ ਮਰਨ ਦੇ ਗੇੜ ਵਿੱਚ ਨਹੀਂ ਆਉਣਾ ਪੈਂਦਾ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਇੱਕ ਪਾਸੇ ਯੋਗੀ ਹੈ ਔਰ ਇੱਕ ਪਾਸੇ ਭੋਗੀ ਆ। ਯੋਗੀ, ਵਿਚਾਰ ਕਰੋ, ਦੇਖੋ ਦੋਨਾਂ ਚੋਂ ਤੁਸੀਂ ਕਿਹੜੀ ਚੀਜ਼ ਨੂੰ ਅਪਣਾਉਣਾ, ਕਿਹੜੇ ਰਸਤੇ ਤੇ ਚੱਲਣਾ। ਅਸੀਂ ਆਪਣੇ ਘਰ ਜਾ ਕਰਕੇ ਅੱਛੇ ਢੰਗ ਨਾਲ, ਠੰਡੇ ਦਿਮਾਗ ਨਾਲ ਸੋਚੀਏ, ਵਿਚਾਰ ਕਰੀਏ, ਤੇ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਯੋਗੀ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਭੋਗੀ ਬਣਨ ਦੀ। ਔਰ ਭੋਗੀ ਦਾ ਵੀ ਫਲ ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤਾ ਔਰ ਯੋਗੀ ਦਾ ਵੀ। ਹੁਣ ਜਿਹੜਾ ਫਲ ਤੁਹਾਨੂੰ ਚਾਹੀਦਾ ਲੈ ਲਓ। ਹੁਣ ਅਗਰ ਅਮਰ ਫਲ ਚਾਹੀਦਾ ਤੇ ਅਮਰ ਫਲ ਦੀ ਕਿਰਿਆ ਕੋਈ ਇਤਨੀ ਸਸਤੀ ਛੋਟੀ ਔਰ ਆਸਾਨ ਨਹੀਂ ਹੈ ਕਿ ਇੱਕ ਛੋਟੀ ਜਿਹੀ ਕਿਰਿਆ ਨੂੰ ਕਰਨ ਦੇ ਬਾਅਦ ਅਸੀਂ ਇਹ ਸਮਝ ਕਰਕੇ ਬੈਠੇ ਆ ਕਿ ਸਾਡੀ ਮੁਕਤੀ ਹੋ ਗਈ, ਸਾਡਾ ਉਧਾਰ ਹੀ ਹੋ ਜਾਏਗਾ। ਉਧਾਰ ਕਰਾਉਣ ਵਾਸਤੇ ਇਸ ਜੀਵਾਤਮਾ ਨੂੰ ਬਖਸ਼ਵਾਉਣਾ ਪੈਂਦਾ ਔਰ ਬਖਸ਼ਿਆ ਉਦੋਂ ਹੀ ਜਾਂਦਾ ਜਦੋਂ ਉਹਦੀ ਨਜ਼ਰ ਹੋਏ, ਉਸਦੀ ਮਿਹਰ ਹੋਏ। ਔਰ ਮਿਹਰ ਕਿਹਦੇ ਉੱਤੇ ਹੁੰਦੀ ਹੈ, ਇਹ ਵੀ ਵਿਚਾਰ ਕਰਕੇ ਦੇਖ ਲਓ, ਅਸੀਂ ਇਹਨਾਂ ਦੇ ਵੀ ਗਲਤ ਅਰਥ ਕੱਢੇ ਨੇ। ਇਹ ਨਜ਼ਰ ਉਸੀ ਦੀ ਆਉਂਦੀ ਹੈ, ਇੱਕ ਐਸੀ ਅੱਖ ਹੈ, ਇੱਕ ਐਸੀ ਤਾਕਤ ਹੈ ਜਿਹੜੀ ਹਰ ਸੂਖਮ ਤੋਂ ਸੂਖਮ ਕਿਰਿਆ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ, ਹਰ ਚੀਜ਼ ਨੂੰ ਦੇਖ ਰਹੀ ਹੈ, ਹਰ ਗੱਲ ਦੇ ਉੱਪਰ ਉਸਦਾ ਧਿਆਨ ਹੈ। ਔਰ ਇਸੀ ਦੇ ਨਾਲ ਉਸਦਾ ਫੈਸਲਾ ਕੀਤਾ ਜਾਂਦਾ, ਯਾਨੀ ਕਿ ਰੰਗ ਮੰਚ ਦੇ ਵਿੱਚ ਜਿਹੜਾ ਵੀ ਪਾਠ ਸਾਨੂੰ ਅਦਾ ਕਰਨ ਵਾਸਤੇ ਦਿੱਤਾ ਗਿਆ, ਇਹ ਪਾਠ ਅਸੀਂ ਜਿਤਨੀ ਮਿਹਨਤ ਔਰ ਜਿਤਨੀ ਇਮਾਨਦਾਰੀ ਦੇ ਨਾਲ ਅਦਾ ਕਰਾਂਗੇ ਨਾ, ਉਤਨਾ ਹੀ ਉਸ ਅਕਾਲ ਪੁਰਖ ਦੀ ਨਜ਼ਰ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਾਂਗੇ। ਯਾਨੀ ਕਿ ਕਿਸੇ ਨਾ ਕਿਸੇ ਜਨਮ ਦੇ ਵਿੱਚ ਜਦੋਂ ਵੀ ਮਨੁੱਖੀ ਜੂਨ ਚ ਆਵਾਂਗੇ, ਇਹ ਕਿਰਿਆ ਅਗਰ ਅਸੀਂ ਅਪਣਾਈ ਹੋਏਗੀ ਤੇ ਅਵਸ਼ ਤੁਰਦਾ ਕਰਮ ਬਣੇਗਾ। ਤੋ ਤੁਰਦਾ ਕਰਮ ਜੋ ਹੈ, ਕੋਈ ਈਰਸ਼ਾ ਦੇ ਅਧੀਨ, ਕੋਈ ਫਿਰਕਾ ਪ੍ਰਸਤੀ ਦੇ ਅਧੀਨ, ਕੋਈ ਮਤ ਜਾਂ ਧਰਮ ਦੀਆਂ ਕਲੋਨੀਆਂ ਕੱਟ ਕੇ ਤੇ ਇਹ ਤੁਰਦਾ ਕਰਮ ਨਹੀਂ ਬਣਾਇਆ ਜਾ ਰਿਹਾ। ਤੁਰਦਾ ਕਰਮ ਉਸੇ ਦਾ ਬਣਦਾ ਜਿਹੜੀ ਅਨੰਤ ਕਾਲ ਤੋਂ ਜਿਹੜੀ ਜੀਵਾਤਮਾ ਫਸੀ ਹੈ, ਜਦੋਂ ਵੀ ਮਨੁੱਖੇ ਜਨਮ ਦੇ ਵਿੱਚ ਆਉਂਦੀ ਹੈ ਨਾ, ਉਸ ਦੇ ਵਿੱਚ ਆ ਕਰਕੇ ਐਸੀ ਕਿਰਿਆ ਨੂੰ ਅਪਣਾਉਂਦੀ ਹੈ ਕਿ ਉਹ ਬਖਸ਼ ਦਿੱਤੀ ਜਾਏ ਤਾਂ ਕਿ ਉਹ ਅਕਾਲ ਪੁਰਖ ਦੇ ਮਿਲਣ ਦੇ ਕਾਬਿਲ ਬਣ ਸਕੇ। ਔਰ ਜਿਹੜੇ ਮੁਖੋਟੇ ਲਗਾ ਕਰਕੇ ਅਸੀਂ ਇਹ ਸੋਚ ਰਹੇ ਹਾਂ ਇਸ ਦਰਬਾਰ ਦੇ ਵਿੱਚ ਮੌਜੂਦ ਕਿ ਸਾਡੀ ਮੁਕਤੀ ਹੋ ਜਾਏਗੀ, ਇਸ ਤਰੀਕੇ ਦੇ ਨਾਲ ਅੱਜ ਤੱਕ ਤੇ ਕਿਸੇ ਦੀ ਮੁਕਤੀ ਹੋਈ ਨਹੀਂ। ਕੱਲ ਨੂੰ ਕੋਈ ਸਰਕਾਰ ਬਦਲ ਜਾਏ, ਨਵੇਂ ਨਿਯਮ ਆ ਜਾਣ ਤੇ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੇ ਜਾਣਗੇ। ਔਰ ਅੱਜ ਤੱਕ ਦੇ ਨਿਯਮ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰਤੇ ਨੇ। ਉਹਨਾਂ ਨਿਯਮਾਂ ਦੇ ਵਿੱਚ ਐਸੀ ਕੋਈ ਵੀ ਗੱਲ ਨਹੀਂ ਕਹੀ ਗਈ ਕਿ ਆਪਣੀ ਅਸਤੀ 2-2.5 ਘੰਟੇ ਦੀ ਮਿਟਾਣੀ ਹੈ, ਬਾਕੀ ਕਾਲ ਨੂੰ ਦੇਣੀ ਹੈ। ਪਲ ਪਲ ਦਾ ਲੇਖਾ ਅਗਰ ਨਹੀਂ ਬਚ ਸਕਦੇ, ਛੁੱਟ ਸਕਦੇ, ਤੇ ਪਲ ਪਲ ਹੀ ਪਰਮਾਤਮਾ ਨੂੰ ਧਿਆਣਾ ਪਏਗਾ। ਖਿੰਨ ਪਲ ਘੜੀ ਚਸਾ ਨਾ ਵਿਸਰੇ, ਗੁਰਮੂਰਤ ਆਪ, ਗੁਰੂ ਦੀ ਮੂਰਤ ਯਾਨੀ ਕਿ ਉਹਨੂੰ ਪ੍ਰਗਟ ਕਰ ਲੈਣਾ ਆਪ ਹੀ ਹੋ ਸਕਦਾ, ਪਰ ਕਦੋਂ, ਜਦੋਂ ਕਿ ਹਰ ਪਲ ਹਰ ਘੜੀ ਅਸੀਂ ਉਸ ਨੂੰ ਧਿਆਨ ਦੇ ਕਾਬਿਲ ਬਣੀਏ। ਸੋ ਫਰਿਆਦ ਕਿਸ ਦੀ ਪੂਰੀ ਹੁੰਦੀ ਹੈ, ਫਰਿਆਦ ਕਿਸ ਨੂੰ ਕਿਹਾ ਜਾਂਦਾ, ਇਹ ਸਾਰੇ ਉਦਾਹਰਣਾਂ ਦੇ ਨਾਲ ਅਸੀਂ ਬਿਲਕੁਲ ਸਪਸ਼ਟ ਜਾਣ ਸਕਦੇ ਹਾਂ ਕਿ ਅਗਰ ਅਸੀਂ ਆਪਣੇ ਅੰਤਰ ਦੇ ਹਿਰਦੇ ਨੂੰ ਸ਼ੁੱਧ ਕਰੀਏ ਅਕਾਲ ਪੁਰਖ ਨੂੰ ਮਿਲਣ ਵਾਸਤੇ, ਇਹ ਲੜਾਈ ਲੜ ਰਹੇ ਹਾਂ, ਇੱਕ ਸੂਰਮਾ ਬਣ ਰਹੇ ਹਾਂ, ਮੈਦਾਨੇ ਜੰਗ ਦੇ ਵਿੱਚ ਖੜੇ ਹਾਂ, ਇਹ ਤਾਂ ਬਾਰ ਬਾਰ ਅਨੰਤ ਜਨਮਾਂ ਦੇ ਮੈਲ ਇਕੱਠੇ ਕੀਤੇ ਨੇ, ਇਹ ਲੜਾਈ ਲੜਨੀ ਪਏਗੀ, ਇਹ ਸੂਰਮਾ ਬਣਨਾ ਪਏਗਾ। ਔਰ ਜਦ ਤੱਕ ਇਹ ਜੀਵਾਤਮਾ ਇਸ ਲੜਾਈ ਨੂੰ ਜਿੱਤਦੀ ਨਹੀਂ ਨਾ, ਮਨ ਜੀਤੇ ਜਗ ਜੀਤ, ਤਦ ਤੱਕ ਇਹ ਭਾਵਸਾਗਰ ਤੋਂ ਪਾਰ ਉਤਰਨ ਦੇ ਕਾਬਿਲ ਨਹੀਂ ਬਣ ਸਕਦੀ। ਬਾਕੀ ਸਾਰਾ ਮਜ਼ਮੂਨ ਜਿਹੜਾ ਹੈ ਅੰਮ੍ਰਿਤ ਜਾਂ ਨਾਮ ਜਾਂ ਸਤਿਗੁਰ ਦਾ, ਇਹ ਮੌਖਿਕ ਮਜ਼ਮੂਨ ਆ। ਇਹ ਲੜਾਈ ਸਤਿਗੁਰ ਲੜਾਉਣ ਵਾਸਤੇ ਆਉਂਦੇ ਨੇ, ਉਹ ਹੱਥ ਦੇ ਵਿੱਚ ਤਲਵਾਰ ਦਿੰਦੇ ਨੇ ਨਾਮ ਦੀ, ਕੀਰਤਨ ਦੀ, ਇਹ ਤਲਵਾਰ ਦੇ ਨਾਲ ਹੀ ਇਹ ਜੀਵਾਤਮਾ ਨੇ ਲੜਾਈ ਲੜਨੀ ਹੈ। ਅਸੀਂ ਲੜਨ ਨੂੰ ਤਿਆਰ ਨਹੀਂ, ਸਾਡੀਆਂ ਗਰਦਨਾਂ ਪਹਿਲੇ ਹੀ ਚੁੱਕੀਆਂ ਹੋਈਆਂ ਨੇ, ਤੇ ਕਿਸ ਤਰੀਕੇ ਦੇ ਨਾਲ ਮੈਦਾਨੇ ਜੰਗ ਤੋਂ ਅਸੀਂ ਪਾਰ ਜਾ ਸਕਦੇ ਹਾਂ, ਕਿਹੜੀ ਫਰਿਆਦ ਸਾਡੀ ਪੂਰੀ ਹੋ ਸਕਦੀ ਹੈ। ਬਾਕੀ ਜਿਤਨੀਆਂ ਵੀ ਫਰਿਆਦਾਂ ਅਸੀਂ ਕਰਦੇ ਹਾਂ, ਜਿਤਨੀਆਂ ਵੀ ਮੰਗਾਂ ਕਰਦੇ ਹਾਂ, ਇਹ ਸਭ ਦਾ ਭੁਗਤਾਨ ਇਸ ਜੀਵਾਤਮਾ ਨੂੰ ਦੇਣਾ ਪੈਂਦਾ। ਸਿਰਫ ਉਹੀ ਭੁਗਤਾਨ ਜਿਹੜੇ ਅਕਾਲ ਪੁਰਖ ਪ੍ਰਸੰਨ ਹੋ ਕਰਕੇ ਸਤਿਗੁਰ ਦੇ ਜ਼ਰੀਏ ਸਾਡੀ ਝੋਲੀ ਦੇ ਵਿੱਚ ਤਕਸੀਮ ਕਰਦੇ ਨੇ, ਉਸਦਾ ਬੀਜ ਨਹੀਂ ਫੁੱਲਦਾ, ਉਸਦੀ ਫਸਲ ਜਿਹੜੀ ਹੈ ਉਹ ਸੱਚਖੰਡ ਦੇ ਵਿੱਚ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਉਸਦੀ ਝੋਲੀ ਦੇ ਵਿੱਚ ਜਾ ਕਰਕੇ ਸਾਨੂੰ ਤਕਸੀਮ ਕੀਤੀ ਜਾਂਦੀ ਹੈ। ਤੇ ਇਸ ਤੋਂ ਵਿਚਾਰ ਕਰਕੇ ਦੇਖ ਲਓ ਅਸੀਂ ਕੈਸੀ ਫਰਿਆਦ ਕਰਨੀ ਹੈ, ਕਿਹੜੀ ਮੰਗ ਕਰਨੀ ਹੈ, ਔਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਸੰਸਾਰ ਰੂਪੀ ਜਾਲ ਚੋਂ ਬਾਹਰ ਨਿਕਲਣ ਦੇ ਇਸ ਜੀਵਾਤਮਾ ਨੂੰ ਕਾਬਿਲ ਬਣਾ ਸਕਦੇ ਹਾਂ। ਤੋ ਬੇਨਤੀ ਦਾ ਭਾਵ ਹੈ ਮਦਦ ਮੰਗਣਾ, ਉਸ ਅਕਾਲ ਪੁਰਖ ਦੀ ਮਦਦ। ਔਰ ਜਦ ਤੱਕ ਅਕਾਲ ਪੁਰਖ ਨਹੀਂ ਪ੍ਰਸੰਨ ਹੋਣਗੇ, ਤਦ ਤੱਕ ਅਸੀਂ ਸਤਿਗੁਰੂ ਕੋਲੋਂ ਕੁਝ ਨਹੀਂ ਪ੍ਰਾਪਤ ਕਰ ਸਕੇ। ਸਤਿਗੁਰੂ ਤੇ ਉਸ ਅਕਾਲ ਪੁਰਖ ਦਾ ਝੰਡਾ ਚਲਾਉਣ ਵਾਸਤੇ, ਉਸ ਨੂੰ ਮਿਲਾਉਣ ਵਾਸਤੇ ਆਏ ਨੇ, ਆਪਣੇ ਨਾਮ ਦਾ ਕੋਈ ਮਤ ਜਾਂ ਧਰਮ ਚਲਾਉਣ ਵਾਸਤੇ ਇਸ ਜਗਤ ਵਿੱਚ ਅਵਤਾਰ ਨਹੀਂ ਲਿਆ ਉਹਨਾਂ ਨੇ। ਹਰਾਮੀ ਬੇਗਾਨਾ ਅਲਪਮਤ, ਨੂਣ ਹਰਾਮੀ ਕਿਸ ਨੂੰ ਕਹਿੰਦੇ ਨੇ ਇਸ ਜਗਤ ਦੇ ਵਿੱਚ, ਜਿਹੜੀ ਕੋਈ ਜੀਵਾਤਮਾ ਕਿਸੇ ਦੇ ਘਰ ਜਾ ਕਰਕੇ ਨੂਣ ਖਾ ਲਵੇ, ਯਾਨੀ ਕਿ ਭੋਜਨ ਲੈ ਲਵੇ, ਸਬਜ਼ੀ ਲੈ ਲਵੇ, ਖਾ ਲਵੇ, ਔਰ ਉਸ ਤੋਂ ਬਾਅਦ ਐਸੀ ਕਿਰਿਆ ਨੂੰ ਅਪਣਾਏ ਜਿਸ ਦੇ ਨਾਲ ਉਸ ਪਰਿਵਾਰ ਦਾ ਸਮਾਜ ਦੇ ਵਿੱਚ ਭਲਾ ਨਾ ਹੋ ਸਕੇ, ਯਾਨੀ ਕਿ ਅੰਦਰੋਂ ਹੀ ਅੰਦਰ ਉਸਦੀ ਜੜ ਕੱਟੇ, ਤੇ ਉਸ ਨੂੰ ਅਸੀਂ ਇਸ ਜਗਤ ਦੇ ਵਿੱਚ ਲੂਣ ਹਰਾਮੀ ਕਹਿੰਦੇ ਹਾਂ। ਲੂਣ ਹਰਾਮੀ ਦਾ ਰੂਹਾਨੀਅਤ ਦੇ ਵਿੱਚ ਕੀ ਭਾਵ ਹੈ, ਜਿਸ ਨੇ ਸਾਨੂੰ ਇਹ ਸਾਰੀ ਤਾਕਤ ਦਿੱਤੀ, ਸਾਰੀ ਸ਼ਕਤੀ ਦਿੱਤੀ, ਇਹ ਮਨੁੱਖੇ ਜਨਮ ਦਾ ਅਵਤਾਰ ਦੇ ਦਿੱਤਾ, ਇਸ ਦੇਈ ਕੋ ਸਿਮਰੇ ਦੇਵ ਸੋ ਦੇਈ ਬਜ ਹਰ ਕੀ ਸੇਵ, ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਦੇਵੀ ਦੇਵਤਾ ਵੀ ਜਿਹੜੇ ਨੇ ਇਸ ਦੇਹ ਨੂੰ ਪ੍ਰਾਪਤ ਕਰਨ ਵਾਸਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਨੇ। ਸੋ ਇਹ ਦੇਹ ਲੈ ਕਰਕੇ ਸਾਨੂੰ ਹੁਕਮ ਮਿਲਿਆ ਸੀ ਪਰਮਾਤਮਾ ਦਾ ਭਜਨ ਕਰਨ ਵਾਸਤੇ, ਉਸ ਨੂੰ ਪ੍ਰਾਪਤ ਕਰਨ ਵਾਸਤੇ, ਉਸ ਨੂੰ ਮਿਲਣ ਦੇ ਕਾਬਿਲ ਬਣਨ ਵਾਸਤੇ, ਪਰ ਅਸੀਂ ਕਰ ਕੀ ਰਹੇ ਹਾਂ? ਇਹ ਅਸੀਂ ਭੋਗਾਂ ਦੇ ਵਿੱਚ ਫਸਤਾ, ਯਾਨੀ ਕਿ ਇਹ ਮਨੁੱਖ ਰੂਪੀ ਚੋਲਾ ਜਿਹੜਾ ਸਾਨੂੰ ਮਿਲਿਆ ਸੀ ਅਸੀਂ ਭੋਗਾਂ ਦੇ ਵਿੱਚ ਹੀ ਗਵਾ ਦਿੱਤਾ। ਤਿੰਨ ਖਿੰਨ ਹਰ ਪਲ ਹਰ ਕੜੀ ਇਹ ਜਿਤਨਾ ਵੀ ਅਸੀਂ ਭੋਗ ਕਰਦੇ ਹਾਂ, ਚਾਹੇ ਇਸ ਸਰੀਰ ਨੂੰ ਭੋਜਨ ਨੂੰ ਤਾਕਤ ਨੂੰ ਖਤਮ ਕਰ ਰਿਹਾ, ਇਸ ਭੋਜਨ ਨੂੰ ਡਾਈਜੈਸਟ ਕਰਨ ਵਾਸਤੇ, ਤਾਂ ਸਮਝ ਲਓ ਕਿ ਅਸੀਂ ਸੰਸਾਰ ਦਾ ਭੋਗ ਕਰ ਰਹੇ ਹਾਂ ਜ਼ਰੂਰਤ ਤੋਂ ਜ਼ਿਆਦਾ। ਸਾਡੀ ਤਾਕਤ ਜਿਹੜੀ ਹੈ ਖਰਚ ਕੀਤੀ ਜਾ ਰਹੀ ਹੈ। ਇਹ ਤਾਕਤ ਜਦੋਂ ਖਰਚ ਹੁੰਦੀ ਹੈ ਨਾ, ਇਸ ਸਰੀਰ ਦੇ ਤਕਨੀਕੀ ਰੂਪ ਦੇ ਵਿੱਚ ਜਿਹੜੇ ਸੈੱਲ ਨੇ ਉਹ ਡੈੱਡ ਹੋ ਜਾਂਦੇ ਨੇ, ਔਰ ਜਿਤਨੇ ਜ਼ਿਆਦਾ ਸੈੱਲ ਡੈੱਡ ਹੋਣਗੇ ਉਤਨਾ ਹੀ ਦਿਮਾਗ ਦੀ ਤਾਕਤ, ਸਰੀਰ ਦੀ ਤਾਕਤ ਜਿਹੜੀ ਹੈ ਕਮਜ਼ੋਰ ਹੁੰਦੀ ਜਾਏਗੀ, ਔਰ ਜਿਤਨਾ ਹੀ ਇਹ ਸਰੀਰ ਕਮਜ਼ੋਰ ਹੋ ਜਾਏਗਾ, ਨਿਰਬਲ ਹੋ ਜਾਏਗਾ, ਇਹ ਮੈਦਾਨ ਜੰਗ ਦੇ ਵਿੱਚ ਡਟ ਨਹੀਂ ਸਕਦਾ। ਹੁਣ ਵਿਚਾਰ ਕਰਕੇ ਦੇਖ ਲਓ ਕਿ ਜਿਹੜੀ ਜਵਾਨੀ ਸੀ ਉਹ ਅਸੀਂ ਭੋਗਾਂ ਵਿਕਾਰਾਂ ਦੇ ਵਿੱਚ ਕੱਢ ਦਿੱਤੀ, ਤੇ ਇਹ ਸਾਰੀ ਜਵਾਨੀ ਨੂੰ ਗਵਾ ਕਰਕੇ ਅੱਜ ਲਾਸਟ ਸਟੇਜ ਦੇ ਵਿੱਚ ਬੈਠ ਕਰਕੇ ਅਸੀਂ ਤਾਕਤ ਕਿੱਥੋਂ ਲੈ ਲਵਾਂਗੇ? ਜਦੋਂ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਸਨ ਕਿ ਜਦੋਂ ਤੈਨੂੰ ਇਹ ਤਾਕਤ ਦਿੱਤੀ ਸੀ, ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ, ਕਰਮਾਂ ਦੇ ਅਨੁਸਾਰ ਪ੍ਰਸੰਨ ਹੋ ਕਰਕੇ, ਤੈਨੂੰ ਕਰਮ ਕਿਹੜੇ ਸਨ ਜਦੋਂ ਤੂੰ ਐਸੀ ਕਿਰਿਆ ਅਪਣਾਈ ਸੀ ਮੈਨੂੰ ਮਿਲਣ ਵਾਸਤੇ, ਤਦ ਪ੍ਰਸੰਨ ਹੋ ਕਰਕੇ ਅਕਾਲ ਪੁਰਖ ਦੇ ਹੁਕਮ ਦੇ ਅਧੀਨ ਤੈਨੂੰ ਇਹ ਮਨੁੱਖਾ ਜਨਮ ਦਿੱਤਾ ਗਿਆ ਸੀ, ਇਹ ਚੋਲਾ ਦਿੱਤਾ ਗਿਆ ਸੀ, ਇਹ ਚੋਲੇ ਨੂੰ ਪ੍ਰਾਪਤ ਕਰਕੇ ਤੂੰ ਮੋਖ ਮੁਕਤੀ ਦੇ ਦੁਆਰ ਨੂੰ ਪ੍ਰਾਪਤ ਕੀਤਾ ਕਰਨਾ ਸੀ, ਤੇ ਤੂੰ ਕੀਤਾ ਕੀ? ਸਾਰੀ ਹਸਤੀ ਜਿਹੜੀ ਹੈ ਵਿਸ਼ੇ ਵਿਕਾਰਾਂ ਚ ਗਵਾ ਤੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਹ ਲੂਣ ਹਰਾਮੀ ਇਸ ਜਗਤ ਦੇ ਵਿੱਚ ਪ੍ਰਸਿੱਧ ਹੈ, ਤੇ ਰੂਹਾਨੀਅਤ ਦੇ ਲੂਣ ਹਰਾਮੀ ਕੌਣ ਨੇ? ਜਿਹੜੇ ਕਿ ਉਸ ਪਰਮਾਤਮਾ ਨੂੰ ਮਿਲਣ ਲਈ ਪ੍ਰਾਪਤ ਕਰਨ ਦੀ ਹਸਤੀ ਮਿਟਾ ਚੁੱਕੇ ਨੇ, ਯਾਨੀ ਕਿ ਇਸ ਜਗਤ ਦੇ ਭੋਗਾਂ ਦੇ ਵਿੱਚ ਖਤਮ ਹੋ ਰਹੇ ਨੇ, ਉਹ ਲੂਣ ਹਰਾਮੀ ਨੇ ਬੇਗਾਨਾ ਅਲਪਮਤ। ਬੇਗਾਨਾ ਕਹਿੰਦੇ ਨੇ ਅੰਦਰ ਹੀ ਹੈ ਪਰਮਾਤਮਾ, ਕੋਈ ਬਾਹਰੋਂ ਨਹੀਂ ਆਉਣਾ। ਸਤਿਗੁਰੂ ਕਿਤੇ ਪਾਰ ਬ੍ਰਹਮ ਈਸ਼ਵਰ ਸਤਿਗੁਰ, ਬਾਹਰੋਂ ਕੋਈ ਪ੍ਰਵੇਸ਼ ਨਹੀਂ ਕਰਨਾ ਕਿਸੇ ਤਾਕਤ ਨੇ। ਕਾਰੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਵਾਦ ਨਾ ਆਇਆ, ਇਹ ਘਰ ਦੇ ਅੰਦਰ ਹੀ ਇਹ ਭਰਪੂਰ ਮਾਤਰਾ ਦੇ ਵਿੱਚ ਸਤਿਗੁਰੂ ਰੂਪੀ ਅੰਮ੍ਰਿਤ ਮੌਜੂਦ ਹੈ, ਅਕਾਲ ਪੁਰਖ ਰੂਪੀ ਇਸ ਆਤਮਾ ਦੇ ਅੰਦਰ ਉਹ ਤਾਕਤ ਮੌਜੂਦ ਹੈ ਜਿਹੜੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। 12 ਸੂਰਜ ਦੀ ਤਾਕਤ ਲੈ ਕਰਕੇ ਇਹ ਸੱਚਖੰਡ ਤੋਂ ਆਈ ਹੈ, ਇਹ ਸਾਰੀ ਤਾਕਤ ਇਸ ਦੇ ਅੰਤਰ ਦੇ ਵਿੱਚ ਮੌਜੂਦ ਹੈ, ਯਾਨੀ ਕਿ ਸਭ ਕੁਛ ਅੰਦਰ ਦੇ ਵਿੱਚ ਮੌਜੂਦ ਹੈ, ਫਿਰ ਵੀ ਇਹ ਬਾਹਰ ਬਿਖ ਪਾਲਣ ਕੋ ਜਾਈ, ਪਰਮ ਭੁੱਲੇ ਅਗਿਆਨ ਅੰਦਲੇ ਪਰਮ ਪਰਮ ਭੂਲ ਤੁੜਾਵੇ, ਨਿਰਜੀਓ ਪੂਜੇ ਮਣਾ ਸੇਵੇ ਸਭ ਬਿਰਥੀ ਕਾਲ ਗਵਾਵੇ। ਯਾਨੀ ਕਿ ਇਸ ਜਗਤ ਦੇ ਵਿੱਚ ਉਸ ਨੂੰ ਬਾਹਰ ਤਲਾਸ਼ ਕਰ ਰਿਹਾ, ਉਸ ਤੋਂ ਬੇਗਾਨਾ ਬਣਿਆ। ਬੇਗਾਨੇ ਦਾ ਭਾਵ ਹੈ ਤੇ ਅੰਤਰ ਦੇ ਵਿੱਚ, ਯਾਨੀ ਕਿ ਘਰ ਦੇ ਵਿੱਚ ਪਿਤਾ ਪੁੱਤਰ ਬੈਠੇ ਹੋਣ, ਇੱਕ ਦੂਜੇ ਦੇ ਨਾਲ ਗੱਲ ਨਾ ਕਰਨ, ਤੇ ਅਸੀਂ ਕੀ ਕਹਿੰਦੇ ਹਾਂ ਵੀ ਇਹ ਇੱਕ ਦੂਜੇ ਨਾਲ ਬੇਗਾਨੇ ਬਣੇ, ਇੱਕੋ ਘਰ ਚ ਰਹਿ ਰਹੇ। ਠੀਕ ਉਸੇ ਤਰੀਕੇ ਦੇ ਨਾਲ ਇਹ ਆਤਮਾ ਔਰ ਪਰਮਾਤਮਾ ਦੋਨੋਂ ਇੱਕ ਅੰਤਰ ਦੇ ਵਿੱਚ ਮੌਜੂਦ ਨੇ, ਪਰ ਬਿਖ ਪਾਲਣ ਬਾਹਰ, ਯਾਨੀ ਕਿ ਬਿਖ ਕਿਸ ਨੂੰ ਕਹਿ ਰਹੇ ਨੇ? ਇਹ ਸੰਸਾਰ ਦੀ ਵਸਤੂ ਔਰ ਸੰਬੰਧਾਂ ਨੂੰ, ਇਹਨਾਂ ਨੂੰ ਇਕੱਤਰਿਤ ਕਰਨ ਵਾਸਤੇ ਬਾਹਰ ਭਟਕਦਾ ਫਿਰ ਰਿਹਾ। ਤੇ ਉਸ ਤੋਂ